ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਜ ਮਨ ਪਰਵਾਨਾ ਸਿਰ ਕੇ ਲੇਖ ਨਾ ਪੜਿਆਨਾ ਦਰਗਾਹ ਘੜੀਆ ਤਿੰਨੇ ਲੇਖ ਖੋਟਾ ਕਾਮ ਮਹਾਵਾ ਵੇਖ ਕਾਲਾ ਕਾਗਜ ਮਨ ਪਰਵਾਨਾ ਸਿਰ ਕੇ ਲੇਖ ਨਾ ਪੜਿਆਨਾ ਦਰਗਾਹ ਘੜੀਆ ਤਿੰਨੇ ਲੇਖ ਖੋਟਾ ਕਾਮ ਨਾ ਵੇਖ ਨਾਨਕ ਜੇ ਵਿੱਚ ਰੁਪਾਵੇ ਖਰਾ ਖਰਾ ਆਖਾ ਸਭ ਕੋ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਹਮਨ ਨਾਵੈ ਜੀਆ ਕਾਏ ਜੋਗੀ ਜੁਗਤ ਨ ਜਾਣ ਅੰਦ ਤਿੰਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣ ਗੁਰ ਪ੍ਰਸਾਦੀ ਇੱਕੋ ਜਾਣ ਕਾਜੀ ਸੋ ਜੋ ਉਲਟੀ ਕਰਾ ਗੁਰ ਪ੍ਰਸਾਦੀ ਜੀਵਤ ਮਰਾਏ ਸੋ ਬ੍ਰਹਮਨ ਜੋ ਬ੍ਰਹਮਨ ਵਿਚਾਰਾ ਆਪ ਤਰਾਏ ਸਗਲੇ ਕੁਲ ਤਾਰਾ ਦਾਨ ਸੰਬੰਧ ਸੋਈ ਦਿਲ ਧੋਵਾ ਮੁਸਲਮਾਨ ਸੋਈ ਮਲ ਖੋਵਾ ਪਰਿਆ ਦੂਜਾ ਸੋ ਪਰਮਾਨ ਜਿਸ ਸਿਰ ਦਰਗਾਹ ਕਾ ਨੀਸ਼ਾਨ ਦਾਨ ਸੰਬੰਧ ਸੋਈ ਦਿਲ ਧੋਵਾ ਮੁਸਲਮਾਨ ਸੋਈ ਮਲ ਖੋਵਾ ਪਰ ਦੂਜਾ ਸੋ ਪਰਮਾਨ ਜਿਸ ਸਿਰ ਦਰਗਾਹ ਕਾ ਨੀਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂਰ ਜਹਾਂ ਵਾਲੀ ਕੁਲ ਆਲਮ ਸਮੁੱਚੀ ਮਨੁੱਖਤਾ ਦੇ ਰਹਿਬਰ ਜਗਤ ਜਲੰਦੇ ਦਾ ਉਧਾਰ ਕਰਨ ਹਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ ਸਦਕੇ ਧੰਨ ਧੰਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਸੋਢੀ ਸੁਲਤਾਨ ਇਹਨਾਂ ਦੇ ਮੁਕੱਦਸ ਅਸਥਾਨ ਤੇ ਸਤਿਗੁਰੂ ਦੇ ਚਰਨ ਪਰਸ ਰਹੇ ਗੁਰੂ ਪਿਆਰੇ ਸਤਸੰਗੀ ਜਾਣੋ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਮਿਹਰਮਤ ਕਰਕੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀਆਂ ਤੋਂ ਜੋ ਪਾਵਨ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ ਉਸ ਨੂੰ ਆਪਾਂ ਗੁਰਮੁਖਾਂ ਦੀ ਮੁਬਾਰਕ ਰਸਨਾ ਤੋਂ ਮੂਲ ਰੂਪ ਅੰਦਰ ਸ਼੍ਰਵਣ ਕੀਤਾ ਹੈ। ਸਾਹਿਬ ਜੀ ਦੇ ਚਰਨਾਂ ਚ ਬੇਨਤੀ ਕਰੀਏ ਸਤਿਗੁਰੂ ਜੀ ਆਪ ਬਖਸ਼ਿਸ਼ ਕਰਕੇ ਅਗੰਮੀ ਤੁਰ ਕੇ ਰੱਬੀ ਬਾਣੀ ਦੀ ਵਿਚਾਰ ਕਰਵਾ ਲੈਣ, ਪਾਵਨ ਅੰਮ੍ਰਿਤ ਬਾਣੀ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਨਾਲ ਜੁੜ ਸਕੀਏ, ਰਮਤਾ ਕਰੀਏ, ਅਸੀਸ ਬਖਸ਼ੋ। ਭਾਵਨਾ ਪਿਆਰ ਸ਼ਰਧਾ ਤੇ ਸਤਿਕਾਰ ਦੇ ਘਰ ਵਿੱਚ ਆਓ, ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਹਾਰ ਸ੍ਰੀ ਮਹੱਲਾ ਪਹਿਲਾ, ਕਾਲਾ ਕਾਗਜ਼ ਮਨ ਪਰਵਾਨਾ।
ਪਾਵਨ ਸ੍ਰੀ ਮੁਖਵਾਕ ਧਨਾ ਸ੍ਰੀ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਗੁਰਦੇਵ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੈ। ਬਾਣੀ ਪੜ੍ਹਨ ਵਾਲੇ ਆਪ ਜੀ ਜਾਣਦੇ ਹੋ, ਇਹ ਪਾਵਨ ਰਾਗ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਮੌਜੂਦਾ ਸਰੂਪ ਦਮਦਮੀ ਬੇੜ, ਇਸ ਉੱਪਰ 660 ਅੰਗ ਤੋਂ 695 ਅੰਗ ਤੱਕ ਇੰਨੇ ਪਾਵਨ ਅੰਗਾਂ ਤੇ ਪਾਵਨ ਰਾਗ ਦਰਜ ਹੈ। ਜੇ ਆਪਾਂ ਰਾਗਾਂ ਦੀ ਦੁਨੀਆਂ ਚ ਜਾਈਏ ਤੇ ਕਾਫੀ ਠਾਠ ਦੀ ਰਾਗਨੀ ਹੈ। ਔਰ ਇੱਕ ਨੁਕਤਾ ਸੁਣਿਓ, ਰਾਗਨੀਆਂ ਨੂੰ ਵੀ ਸਤਿਗੁਰੂ ਨੇ ਮੂਲ ਰੂਪ ਵਿੱਚ ਰਾਗ ਲਿਖਿਆ ਹੈ। ਇੱਕ ਮੈਂ ਬੇਨਤੀ ਤੁਹਾਨੂੰ ਕਰਨ ਲੱਗਾ ਆਰੰਭਤਾ ਅੰਦਰ, ਕਿਉਂਕਿ ਜਦੋਂ ਪ੍ਰਭੂ ਦਾ ਸਰੂਪ ਚਿਤਰਿਆ ਨਾ ਮਾਲਕ ਦਾ, ਸਮੱਗਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰੋਂ ਪੁਰਖ ਰੂਪ ਅੰਦਰ ਚਿਤਰਿਆ ਹੈ। ਆਪਾਂ ਅੰਮ੍ਰਿਤ ਵਚਨ ਕਿੰਨੇ ਪ੍ਰਮਾਣ ਪੜ੍ਹ ਸਕਦੇ ਹਾਂ, ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ। ਜੀਵ ਆਤਮਾ ਇਸਤਰੀ ਰੂਪ ਨੇ ਤੇ ਜਦੋਂ ਪ੍ਰਭੂ ਨੂੰ ਸੱਚ ਨਾਲ ਤਸ਼ਬੀਹ ਦਿੱਤੀ ਹੈ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਅੰਮ੍ਰਿਤ ਵਚਨ ਆਪਾਂ ਤੁਹਾਡੇ ਸਭ ਦੇ ਧਿਆਨ ਗੋਚਰੇ ਨੇ, ਸਾਹਿਬ ਦੇ ਅੰਮ੍ਰਿਤ ਵਚਨ ਨੇ, ਇਹੋ ਸੱਚ ਸਭਨਾ ਕਾ ਖਸਮ ਹੈ। ਖਸਮ ਮਾਲਕ ਪਤੀ ਪੁਰਖ, ਇਹ ਕੇਵਲ ਪ੍ਰਭੂ ਲਈ ਸ਼ਬਦ ਆਇਆ ਹੈ। ਇੱਕ ਬੇਨਤੀ ਕਰਨਾ ਅੱਗੇ ਚੱਲਣ ਤੋਂ ਪਹਿਲਾਂ ਸੁਣਿਓ, ਜਦੋਂ ਛੋਟੇ ਹੁੰਦੇ ਸਨ ਤੇ ਕਦੇ ਹੋਰ ਸਟੇਟ ਅੰਦਰ ਜਾਣਾ, ਤੇ ਅੱਜ ਵੀ ਤੁਸੀਂ ਵੇਖੋਗੇ ਸਨਾਤਨੀ ਮਤ ਦੇ ਕੁਝ ਸਾਧੂ, ਉਹਨਾਂ ਦੇ ਜਿਹੜੇ ਕੇਸ ਨੇ ਉਹ ਪਿੱਛੇ ਬੰਦੇ ਹੁੰਦੇ ਨੇ, ਜਿਵੇਂ ਆਪਣੇ ਬੀਬੀਆਂ ਪਿੱਛੇ ਕੋਈ ਜੂੜਾ ਆਪਣੇ ਕੇਸਾਂ ਨੂੰ ਗੱਠ ਦਿੰਦੀਆਂ ਨੇ। ਤੇ ਮੱਤ ਇੰਨੀ ਛੋਟੀ ਸੀ, ਵੇਖ ਕੇ ਆਪਣੇ ਮਨ ਅੰਦਰ ਇੱਕ ਮਜ਼ਾਕ ਖੜਾਉਣਾ ਵੀ ਹੈ ਨ ਪੁਰਖ, ਤੇ ਕੀ ਆਪਣਾ ਆਪ ਨੂੰ ਇਸਤਰੀ ਰੂਪ ਨਾਰੀ ਰੂਪ ਬਣਾਈ ਫਿਰਦੇ ਨੇ। ਤੇ ਜਦੋਂ ਮੱਤ ਛੋਟੀ ਹੋਵੇ, ਬੰਦਾ ਗਿਆਨ ਤੱਕ ਹੋਵੇ, ਉਦੋਂ ਦੂਜਿਆਂ ਤੇ ਕੰਟਕ ਮਜ਼ਾਕ ਕੱਸਦਾ ਹੈ, ਜਿਵੇਂ ਅੱਜ ਸਾਡੇ ਬਹੁਤ ਲੋਕ ਕਰਦੇ ਨੇ। ਜਦੋਂ ਫਿਰ ਅੱਗੇ ਚੱਲਦੇ ਹਾਂ ਤੇ ਫਿਰ ਗੱਲ ਸਮਝ ਆਉਂਦੀ ਹੈ, ਅਸਲ ਵਿੱਚ ਉਹਨਾਂ ਨੇ ਆਪਣੇ ਕੇਸਾਂ ਨੂੰ ਪਿੱਛੇ ਬੰਨ ਕੇ ਪ੍ਰਤੀਕ ਦਿੱਤਾ ਸੀ ਕਿ ਅਸੀਂ ਪਤੀ ਪਰਮਾਤਮਾ ਦੀਆਂ ਇਸਤਰੀਆਂ ਹਾਂ, ਉਹਦੇ ਨਾਲ ਜੁੜੀਆਂ ਆਤਮਾਵਾਂ ਲਈ ਸੀ। ਉਹਨਾਂ ਦੇ ਫਿਰਕੇ ਵਿੱਚ ਇਸ ਕਰਕੇ ਉਹ ਅੱਜ ਵੀ ਤੁਸੀਂ ਵੇਖੋਗੇ ਕੁਝ ਸੰਨਿਆਸੀ ਸਾਧੂ ਅੰਦਰ। ਇਸ ਲਈ ਇਹ ਬੇਨਤੀ ਹੈ, ਕਾਫੀ ਠਾਟ ਦੀ ਰਾਗਨੀ ਨੂੰ ਵੀ ਰਾਗ ਰੂਪ ਅੰਦਰ ਦਰਜ ਕੀਤਾ ਹੈ ਸੱਚੇ ਪਾਤਸ਼ਾਹ ਨੇ। ਤੇ ਸਤਿਗੁਰੂ ਨੇ ਇਸ ਰਾਗ ਲਈ ਪਾਵਨ ਬਚਨ ਅੰਦਰ ਬਚਨ ਕਹਿ ਨੇ, ਧਨਾਸਰੀ ਧਨਵੰਤੀ ਜਾਣੀ ਹੈ ਭਾਈ, ਕਿਉਂਕਿ ਧਨਾਸਰੀ ਤੋਂ ਗੁਰਮੁਖ ਜਦੋਂ ਅਰਥ ਕਰਦੇ ਨੇ, ਉਹਦੇ ਅਰਥ ਨੇ ਉਹ ਧਨ ਦਾ ਆਸਰਾ ਮਾਲਕ ਪ੍ਰਮਾਤਮਾ ਹੈ, ਤੇ ਦੂਜੇ ਅਰਥ ਨੇ ਉਹ ਧਨ ਦੇ ਆਸਰੇ ਭਾਵ ਧਨ ਦੀ ਬਹੁਤਾਲਤਾ ਵਾਲੇ ਲੋਕ। ਪਰ ਸਾਹਿਬ ਕਹਿੰਦੇ ਤਾਂ ਧਨਵੰਤੀ ਜਾਣਿਆ ਜਾਏਗਾ, ਤਾਂ ਧਨੀ ਗਿਣਿਆ ਜਾਏਗਾ ਜਾਂ ਸਤਿਗੁਰ ਕੀ ਕਾਰ ਕਮਾਏ, ਜੇ ਸਤਿਗੁਰੂ ਦੀ ਸੇਵਾ ਵਿੱਚ ਲੱਗੇ। ਹੁਣ ਐਸੇ ਰਾਗ ਅੰਦਰ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ। ਅਗਲੀ ਬੇਨਤੀ ਬਹੁਤ ਖਿਆਲ ਨਾਲ ਸੁਣਨਾ, ਬਹੁਤ ਗੰਭੀਰ ਨੁਕਤਾ ਰੱਬੀ ਬਾਣੀ ਦਾ ਆਰੰਭ ਵਿੱਚ, ਇਹਨੂੰ ਵੀ ਆਪਾਂ ਜ਼ਰੂਰ ਇੱਕ ਮਿੰਟ ਅੰਦਰ ਸਮਝਣਾ ਹੈ। ਗੁਰੂ ਨਾਨਕ ਕੌਣ ਹੈ? ਜਿਨ੍ਹਾਂ ਦਾ ਪਾਵਨ ਸ਼ਬਦ ਹੈ, ਇੱਕ ਕਵੀ ਨੂੰ ਪੜੋਗੇ ਤੇ ਗੁਰੂ ਨਾਨਕ ਸਾਹਿਬ ਲਈ ਉਹਨਾਂ ਨੇ ਬਾਣੀ ਚ ਬਚਨ ਕਹਿਤੇ ਨਾ, ਤੇ ਇੱਕ ਸੱਜੇ ਨੂੰ ਮੈਂ ਪੜਿਆ, ਉਹ ਕਹਿੰਦਾ ਵੇਖੋ ਜੀ ਜਿਵੇਂ ਅਜੋਕਾ ਦੌਰ ਚੱਲਦਾ ਗੁਸਤਾਖੀ ਬਾਪ, ਉਹ ਕਹਿੰਦਾ ਜੀ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਕਹੀ ਜਾਂਦੇ ਨੇ ਨਾ ਕਿ ਮੈਂ ਜੀ ਮੂਰਖ ਹਾਂ ਜੀ, ਮੈਂ ਨੀਚ ਹਾਂ। ਉਹ ਭਲਿਆ ਧੰਨ ਗੁਰੂ ਨਾਨਕ ਸਾਹਿਬ ਅਖੇ ਜੀ ਆਪਣੇ ਆਪ ਨੂੰ ਢਾਡੀ ਕਹਿੰਦੇ ਨੇ, ਉਹਦਾ ਅਰਥ ਹੈ ਪ੍ਰਭੂ ਦੀ ਸਿਫਤ ਗਾਉਣ ਵਾਲਾ। ਉੱਥੇ ਜਿਹੜੇ ਉਹ ਨੀਚ ਕਰਮਾਂ ਲਈ ਸ਼ਬਦ ਵਰਤੇ ਆ, ਜਿਵੇਂ ਆਪਾਂ ਬਚਨ ਪੜ੍ਹਨੇ ਆ ਕਿ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ। ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਪੜ੍ਹਨੇ, ਕਹੋ ਨਾਨਕ ਹਮ ਨੀਚ ਕਰਮਾਂ ਤੇ ਕੀ ਬਾਬਾ ਫਰੀਦ ਸਾਹਿਬ ਗੁਨਾਹ ਨੂੰ ਭਰੇ ਹੋਏ ਸਨ। ਉਹਨਾਂ ਨੇ ਕਿਹਾ ਨਾ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਹੈ ਦਰਵੇਸ਼। ਅਸਲ ਵਿੱਚ ਸਾਨੂੰ ਸਮਝਾਇਆ ਫਕੀਰ ਦਾ, ਰੱਬ ਦੇ ਪਿਆਰੇ ਦਾ, ਸੰਤ ਜਨ ਦਾ, ਗੁਰਮੁਖ ਦਾ ਇਹ ਲੱਛਣ ਹੈ, ਉਹ ਜਦੋਂ ਵੇਖੇਗਾ ਉਹ ਆਪਣੇ ਆਪ ਨੂੰ ਵੇਖੇਗਾ, ਉਹ ਦੁਨੀਆਂ ਤੇ ਔਗਣਾਂ ਤੇ ਝਾਤ ਨਹੀਂ ਪਾਏਗਾ। ਉਹ ਕਿਸੇ ਦਾ ਅਵਗੁਣ ਕੱਢੇਗਾ ਤੇ ਆਪਣੇ ਤੇ ਲਾ ਕੇ ਕੱਢੇਗਾ ਵੀ ਮੇਰੇ ਤੇ ਔਗਣ, ਜਿਹਨੂੰ ਆਪਣਾ ਆਪ ਵੇਖਣ ਆ ਜਾਏ, ਯਾਦ ਰੱਖਿਆ ਦੇ, ਉਹਦੇ ਲਈ ਸਾਰਾ ਸੰਸਾਰ ਭਲਾ ਹੋ ਜਾਂਦਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਹੋ ਨਿਸੰਖੇ ਬੇਨਤੀ। ਕੋਈ ਉਹਨਾਂ ਨੂੰ ਕਿਸੇ ਦ੍ਰਿਸ਼ਟੀ ਨਾਲ ਵੇਖਦਾ, ਕੋਈ ਕਿਸੇ ਦ੍ਰਿਸ਼ਟੀ ਨਾਲ ਵੇਖਦਾ। ਇੱਕ ਸੰਗੀਤਕਾਰ ਵੇਖਦਾ ਕਿ ਉਹਨਾਂ ਨੇ 17ਵੇਂ ਘਰ ਤੱਕ ਬਾਣੀ ਗਾਈ ਹੈ, ਉਹਨਾਂ ਵਰਗਾ ਕੋਈ ਸੰਗੀਤਕਾਰ ਨਹੀਂ। ਕੋਈ ਕਵੀ ਵੇਖਦਾ, ਉਹਨਾਂ ਦੀ ਉਡਾਰੀ ਵੇਖਦਾ, ਪਿੰਗਲ ਤੋੜ ਵੇਖਦਾ। ਪਰ ਯਾਦ ਰੱਖਿਓ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰੀਏ, ਸਤਿਗੁਰੂ ਤੁਸੀਂ ਕਿਰਪਾ ਕਰਕੇ ਖੁਦ ਬ ਖੁਦ ਦੱਸੋ ਗੁਰੂ ਨਾਨਕ ਸਾਹਿਬ ਕੌਣ ਨੇ। ਤੇ ਪੱਟ ਸਾਹਿਬਾਨਾਂ ਨੇ ਕਿਹਾ, ਭਲਿਆ ਗੁਰੂ ਨਾਨਕ ਉਹ ਹੈ ਜਿਹਨੂੰ ਪ੍ਰਹਿਲਾਦ ਵੀ ਗਾਉਂਦਾ ਹੈ। ਇੱਕ ਨੁਕਤਾ ਫਿਰ ਸਮਝਿਓ, 10 ਸਵਈਏ ਨੇ ਭੱਟਾਂ ਨੇ ਗੁਰੂ ਨਾਨਕ ਸਾਹਿਬ ਲਈ। ਤੁਹਾਨੂੰ ਅਗਲੇ ਸਵਈਏ ਮਿਲਣਗੇ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ। ਉਹਨਾਂ ਅੰਦਰ ਗੁਰੂ ਸ਼ਖਸੀਅਤ ਪਦਵੀ ਦੀ ਬਖਸ਼ਿਸ਼ਾਂ ਦੀ ਗੱਲ ਹੈ, ਪਰ ਗੁਰੂ ਨਾਨਕ ਸਾਹਿਬ ਲਈ ਜਿਹੜੇ ਮੁੱਢਲੇ 10 ਸਵਈਏ ਨੇ ਨਾ, ਗੁਰੂ ਨਾਨਕ ਸਾਹਿਬ ਲਈ 10 ਸਵਈਏ ਨੇ ਭੱਟ ਸਾਹਿਬਾਨਾਂ ਦੇ। ਉਹਨਾਂ ਨੂੰ ਤੁਸੀਂ ਅੱਜ ਘਰ ਜਾ ਕੇ ਵੇਖਿਓ, 10 ਸਵਈਏ ਨਾ ਸਾਰੇ ਦੁਨੀਆਂ ਦੇ ਕਾਇਨਾਤ ਦੇ ਸਾਧ ਸੰਗਤ ਦੀ ਭਗਤ ਜਨ ਰੱਬੀ ਪਿਆਰਿਆਂ ਨੂੰ ਗਾਉਂਦਿਆਂ ਵਿਖਾਇਆ ਕਿ ਸਾਰੇ ਗੁਰੂ ਨਾਨਕ ਨੂੰ ਗਾਉਂਦੇ ਨੇ। ਭਗਤ ਜੈਦੇਵ ਗੁਰੂ ਨਾਨਕ ਸਾਹਿਬ ਨੂੰ ਪਹਿਲਾਂ ਹੋਏ ਨੇ, ਤੁਸੀਂ ਸਵਈਏ 'ਚ ਪੜ੍ਹੋ, ਉਹਨਾਂ ਨੂੰ ਗਾਉਂਦਿਆਂ ਵਿਖਾਇਆ ਹੋਏਗਾ। ਕਬੀਰ ਸਾਹਿਬ ਨੂੰ ਗਾਉਂਦਿਆਂ, ਨਾਮਦੇਵ ਸਾਹਿਬ ਨੂੰ ਗਾਉਂਦਿਆਂ। ਤੇ ਜਦੋਂ ਭੱਟ ਸਾਹਿਬਾਨਾਂ ਨੇ ਕਿਹਾ, ਕਹਿੰਦੇ ਬਾਕੀਆਂ ਦੀ ਗੱਲ ਛੱਡੋ, ਗੁਰੂ ਨਾਨਕ ਸਾਹਿਬ ਜੀ ਤੈਨੂੰ ਭਗਤ ਪ੍ਰਹਿਲਾਦ ਵੀ ਗਾਉਂਦਾ ਹੈ, ਤੇ ਤੁਸੀਂ ਸਿਆਣੇ ਹੋ, ਬੜੀ ਗੱਲ ਨੂੰ ਧਿਆਨ ਨਾਲ, ਗੰਭੀਰਤਾ ਨਾਲ ਪਕੜ 'ਚ ਲਿਆਇਓ ਜੀ। ਪ੍ਰਹਿਲਾਦ ਨੂੰ ਵੇਖਾਂਗੇ ਤੇ ਲਗਭਗ 8 ਸਦੀਆਂ ਪਿੱਛੇ ਜਾ ਕੇ ਹੈ ਗੁਰੂ ਨਾਨਕ ਸਾਹਿਬ ਨਾਲੋਂ। ਹੁਣ ਜਿਹੜੇ ਬੰਦੇ ਗੱਲ ਕਹਿੰਦੇ, ਵੇਖੋ ਜੀ ਇਤਿਹਾਸ ਅਸੀਂ ਉਹ ਹੀ ਮੰਨਣਾ ਜੀ ਜਿਹੜਾ ਗੁਰਬਾਣੀ ਨਾਲ ਜੁੜਦਾ ਹੈ। ਹੁਣ ਇਹ ਤਾਂ ਬਾਹਰਲਾ ਇਤਿਹਾਸ ਫਿਰ ਗੁਰਬਾਣੀ ਨਾਲ ਕੰਟੈਕਟ ਹੋਣਾ ਹੀ ਨਹੀਂ, ਜੁੜਨਾ ਹੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਗਾਵ ਹੈ ਇੰਦਰਾਦ ਭਗਤ ਪ੍ਰਹਿਲਾਦਕ, ਪ੍ਰਹਿਲਾਦਕ ਪ੍ਰਹਿਲਾਦ ਵਰਗੇ ਭਗਤ, ਇੰਦਰ ਆਦਿਕ ਇੰਦਰ ਵਰਗੇ ਦੇਵਤੇ ਸਭ ਗਾਉਂਦੇ ਨੇ, ਆਤਮ ਰਸ ਜਨ ਜਾਣਿਓ, ਜਿਨ੍ਹਾਂ ਨੇ ਆਤਮ ਰਸ ਨੂੰ ਚੱਖਿਆ। ਤੇ ਹੁਣ ਜਦੋਂ ਗੁਰੂ ਨਾਨਕ ਸਾਹਿਬ ਸਰੀਰ ਕਰਕੇ ਸੰਸਾਰ ਤੇ ਨਹੀਂ, ਭੱਟ ਸਾਹਿਬਾਨ ਕਹਿੰਦੇ ਤੈਨੂੰ ਪ੍ਰਹਿਲਾਦ ਉਦੋਂ ਵੀ ਗਾਉਂਦਾ ਹੈ, ਇਹਦਾ ਮਤਲਬ ਗੁਰੂ ਨਾਨਕ ਕੌਣ ਹੈ? ਇੰਨੀ ਕੁ ਬੇਨਤੀ ਸੰਖੇਪ। ਗੁਰੂ ਨਾਨਕ ਸਾਹਿਬ ਖੁਦ ਨਿਰੰਕਾਰ ਨੇ, ਕਦੇ ਸ਼ੱਕ ਨਾ ਕਰਿਓ, ਕਿਉਂਕਿ ਉਹ ਪਹਿਲਾਂ ਵੀ ਨੇ। ਉਹਨਾਂ ਲਈ ਬਾਣੀ ਅੰਦਰ ਬਚਨ ਕਹਿ ਦਿੱਤੇ, ਪ੍ਰਭੂ ਦਾ ਸੂਚਕ ਰੱਖ ਕੇ ਕਿ ਵਾਹਿਗੁਰੂ ਤੇਰਾ ਸਭ ਸਦਕਾ, ਤੂੰ ਸਾਰਿਆਂ ਨੂੰ ਪੈਦਾ ਕੀਤਾ, ਸੋਈ ਅੰਦਰ ਤੁਸੀਂ ਬਚਨ ਪੜ੍ਹਦੇ ਹੋ, ਤੇ ਉਹਦੇ ਹੱਦ ਦਿੱਤੀ ਹੈ, ਕੋਈ ਕਹਿ ਨਾ ਸਕੈ ਤੂੰ ਕਦ ਕਾ, ਤੇਰੇ ਲਈ ਨਹੀਂ ਕੋਈ ਕਹਿ ਸਕਦਾ। ਠੀਕ ਹੈ, ਸਾਇੰਸ ਦੱਸ ਲਏਗੀ, ਐਸਟ੍ਰੋਨਮੀ ਖਗੋਲ ਵਿਗਿਆਨ ਦੱਸ ਲਏਗਾ ਵੀ 4 ਅਰਬ ਸਾਲ ਹੋ ਗਏ ਜੀ ਸ੍ਰਿਸ਼ਟੀ ਦੀ ਕਾਇਨਾਤ ਨੂੰ ਲਗਭਗ ਅਪ੍ਰੋਕਸੀਮੇਟਲੀ। ਐਸੇ ਗੁਰੂ ਨਾਨਕ ਸਾਹਿਬ ਨਿਰੰਕਾਰੀ ਜੋਤ ਦੇ ਮਾਲਕ, ਉਹਨਾਂ ਨੇ ਅੰਮ੍ਰਿਤ ਬਚਨ ਅੱਜ ਦੇ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕੀਤੀ ਹੈ। ਕਾਇਆ ਕਾਗਦ ਮਨ ਪਰਵਾਣਾ, ਬੜੇ ਖਿਆਲ ਨੂੰ ਸੁਣਨਾ, ਪਰਵਾਣੇ ਦੇ ਬਹੁਤ ਅਰਥ ਨੇ, ਅਣਾਣੇ ਨਾਲ ਹੈ, ਨੰਨੇ ਨਾਲ ਨਹੀਂ। ਪ੍ਰਵਾਣੇ ਨੂੰ ਫਾਰਸੀ ਵਿੱਚ ਕਹਿੰਦੇ ਨੇ ਲਿਖਿਆ ਹੋਇਆ ਹੁਕਮ, ਇੱਥੇ ਪ੍ਰਵਾਣੇ ਦਾ ਅਰਥ ਹੈ ਦਰਗਾਹੀ ਹੁਕਮ, ਪਹਿਲੇ ਅਰਥ ਕਹਿ ਰਹੇ ਹਾਂ। ਪ੍ਰਵਾਣੇ ਦਾ ਸ਼ਬਦ ਜਿਹੜਾ ਬਣਿਆ ਉਹ ਪ੍ਰਮਾਣ ਤੋਂ ਵੀ ਬਣਿਆ, ਪ੍ਰਮਾਣ ਦਾ ਮਤਲਬ ਤੋਲ, ਬਕਾਇਦਾ ਬਾਣੀ ਚੋਂ ਆਪਾਂ ਪ੍ਰਮਾਣ ਪੜਾਂਗੇ। ਤੱਤ ਪ੍ਰਵਾਣਾ ਪਿੱਛੇ ਪਾਈਏ, ਪਿੱਛੇ ਪਾਈਏ ਦਾ ਅਰਥ ਦੂਜੇ ਤੱਕੜ ਚ ਪਾਈਏ, ਤੋਲਣਾ। ਤੇ ਪ੍ਰਵਾਣੇ ਦਾ ਅਰਥ ਸਾਧ ਸੰਗਤ ਜੀ, ਪੜ੍ਹਿਆ ਲਿਖਿਆ ਸ਼ਾਸਤਰਾਂ ਦੇ ਗਿਆਤੇ ਨੂੰ ਵੀ ਪ੍ਰਵਾਣਾ ਕਹਿੰਦੇ ਨੇ। ਆਪਾਂ ਰਾਂਭੀ ਬਾਣੀ ਚ ਪੜ੍ਹਨੇ ਨਾ ਕਿ ਹੋਵੇ ਪ੍ਰਵਾਣਾ ਕਰੇ ਧੁਆਣਾ, ਪ੍ਰਵਾਣਾ ਵੀ ਹੋਵੇ, ਪੜ੍ਹਿਆ ਲਿਖਿਆ ਵੀ ਹੋਵੇ, ਧੱਕੇ ਚਾਹੀ ਜ਼ਬਰਦਸਤੀ ਵੀ ਕਰੇ, ਸਮਝ ਵੀ ਰੱਖਦਾ ਹੋਵੇ, ਅਵਗੁਣ ਵੀ ਕਰੇ। ਇੱਥੇ ਜਿਹੜਾ ਪ੍ਰਵਾਣਾ ਫਰਸ਼ੀ ਹੋਣ ਦਾ ਅਰਥ ਹੈ, ਇਹਦਾ ਅਰਥ ਹੈ ਲਿਖਿਆ ਹੋਇਆ ਹੁਕਮ। ਬੜੇ ਧਿਆਨ ਨਾਲ ਸੁਣਨ ਵਾਲੇ ਸ਼ਬਦ ਨੇ, ਕਿਉਂਕਿ ਸਤਿਗੁਰੂ ਦੇ ਇਸ ਪਾਵਨ ਇਕੱਲੇ ਇਕੱਲੇ ਸ਼ਬਦ ਚ ਗੰਭੀਰਤਾ ਕੋਈ ਸ਼ੱਕ ਨਹੀਂ, ਪਰ ਜਿਹੜਾ ਅੱਜ ਦਾ ਸ਼ਬਦ ਹੈ ਬਕਾਇਦਾ ਮਨ ਨਾਲ ਸੰਬੰਧਿਤ ਹੈ। ਤੇ ਜਦੋਂ ਮਨ ਦੀ ਗੱਲ ਆਉਂਦੀ ਨਾ, ਯਾਦ ਰੱਖਿਆ ਜੇ ਅੱਜ ਬਹੁਤੇ ਸੱਜਣਾਂ ਨੂੰ ਆਪਾਂ ਕਦੇ ਵੇਖਣੇ ਪੜ੍ਹਨੇ ਸੁਣਨੇ ਨਾ ਤੇ ਉਹ ਬਰੇਨ ਲਈ ਮਾਇੰਡ ਸ਼ਬਦ ਵਰਤਦੇ ਨੇ। ਤੁਸੀਂ ਵੇਖਿਆ ਹੋਣਾ ਮਾਇੰਡ ਓਪਨ ਕਰੋ ਜੀ, ਮਨ ਦੀ ਤੇ ਅਸੀਂ ਪਕੜੇ ਹੀ ਕਿਸੇ ਨੂੰ। ਸੱਚੇ ਪਾਤਸ਼ਾਹ ਨੇ ਤੇ ਬਾਣੀ ਚ ਕਿਹਾ ਜੋਗੀਆਂ ਲਈ ਤਪੀਆਂ ਲਈ ਤਿੰਨ ਭੀ ਤਨ ਮੈਂ ਮਨ ਨਹੀਂ ਵੇਖਾ, ਬਸ ਮਨ ਵੇਖਿਆ ਗਿਆ। ਯਾਦ ਰੱਖਿਓ ਬੜੇ ਧਿਆਨ ਨਾਲ ਸੁਣਿਓ, ਜਿੱਦੇ ਮਨ ਵੇਖਿਆ ਗਿਆ ਮਨ ਦੀ ਝਲਕ ਮਿਲ ਗਈ ਉਹਦੇ ਮਨ ਨੇ ਬਦਲਣਾ ਸ਼ੁਰੂ ਹੋਣਾ। ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਉੱਥੇ ਸ਼ਬਦ ਮਨ ਲਈ ਵਰਤੇ ਆ, ਬੰਦੇ ਖੋਜ ਦਿਲ ਹਰ ਰੋਜ਼ ਤੇ ਫਿਰ ਬਖਸ਼ਿਸ਼ ਕੀ ਹੋਏਗੀ ਨਾ ਫਿਰ ਪਰੇਸ਼ਾਨੀ ਮਾਹੇ। ਜਿੱਦੇ ਆਪਣੇ ਆਪ ਨੂੰ ਖੋਜਣ ਲੱਗ ਪਿਆ ਉਹਦੇ ਕੀ ਬਣ ਜਾਏਗਾ, ਮਨ ਤੋਂ ਜੋਤ ਸਰੂਪ ਹੈ, ਚੌਥੀ ਅਵਸਥਾ ਹੈ ਆਪਣਾ ਮੂਲ ਪਛਾਣ। ਹੁਣ ਕਾਇਆ ਕਾਗਜ਼ ਸਾਹਿਬ ਕਹਿੰਦੇ ਜਿਹੜਾ ਸਰੀਰ ਹੈ ਨਾ ਇਹ ਕਾਗਜ਼ ਹੈ, ਸੁਣਨਾ। ਮਨ ਪਰਵਾਣਾ ਜਿਹੜਾ ਮਨ ਹੈ ਇਹ ਰੱਬੀ ਹੁਕਮ ਅੰਦਰ ਲਿਖਿਆ ਹੋਇਆ ਲੇਖ ਆਇਆ। ਥੋੜਾ ਜਿਹਾ ਅਜੋਕੇ ਸਮੇਂ ਦੀ ਉਦਾਹਰਨ ਦੇਣ ਲੱਗਾ, ਮਾਫੀ ਮੰਗ ਕੇ। ਮਨ ਦੇ ਪੰਜ ਫੋਲਡਰ ਹੁੰਦੇ ਨੇ, ਫੋਲਡਰ ਕਹਿ ਲਓ ਪੰਜਾਬੀ ਚ ਕਹਿ ਲਓ, ਪੰਜ ਹਿੱਸੇ ਨੇ। ਅਸੀਂ ਅੱਜ ਇਹ ਗੱਲ ਮੰਨਣ ਲਈ ਤਿਆਰ ਨਹੀਂ ਵੀ ਬੰਦੇ ਦੇ ਕੋਈ ਪਿਛਲੇ ਕਰਮ ਵੀ ਹੁੰਦੇ ਨੇ। ਸੰਗਤ ਤੇ ਮੰਨਦੀ ਹੈ, ਗੁਰੂ ਦੀ ਭਾਵਨਾ ਵਾਲੇ ਤੇ ਮੰਨਦੇ ਨੇ। ਮੈਂ ਮਾਫੀ ਮੰਗ ਕੇ ਬੇਨਤੀ ਕਰਨਾ ਜਿਹਨੂੰ ਨਾ ਮਨ ਦੀ ਸਮਝ ਹੈ ਨਾ ਸੰਪੂਰਨ ਤਨ ਦੀ ਸਮਝ ਹੈ। ਤੁਸੀਂ ਸਿਆਣੇ ਬੈਠੋ, ਆਪਾਂ ਨੂੰ ਕਿੰਨੀ ਕੁ ਤਨ ਦੀ ਸਮਝ ਹੈ? ਇੰਨੇ ਪਤਾ ਮੇਰੇ ਕੰਨ ਨੇ, ਮੇਰੀ ਅੱਖਾਂ ਨੇ, ਮੇਰਾ ਹੱਥ ਹੈ, ਮੇਰੀ ਨਾਸਕਾ, ਮੇਰੇ ਦੰਦ ਨੇ, ਹੋਰ ਕੀ ਸਮਝ ਹੈ? ਹਾਲਾਂਕਿ ਤਨ ਦੇ ਵੀ ਆਪਾਂ ਵੇਖਾਂਗੇ ਨਾ ਜੀ, ਤੇ ਵੇਖੋ ਪਹਿਲਾ ਤਨ ਦਾ ਕੋਸ਼ ਹੈ ਬਾਹਰ ਦੀ ਚਮੜੀ, ਜਿਹਨੂੰ ਵਿਦਵਾਨਾਂ ਨੇ ਕਿਹਾ ਅੰਨਮਈ ਕੋਸ਼। ਇਹ ਤੋਂ ਬਾਅਦ ਹੈ ਪ੍ਰਾਣਮਈ ਕੋਸ਼। ਕਦੇ ਆਪਾਂ ਤੁਸੀਂ ਵੇਖੋ ਬਹੁਤ ਗੰਭੀਰਤਾ ਵਾਲੀ ਗੱਲ ਹੋਵੇ, ਦੁੱਖ ਹੋਵੇ, ਬਹੁਤ ਕੋਈ ਘਟਨਾ ਘਟ ਜਾਏ ਤੇ ਸਾਡਾ ਮਨ ਕਦੇ ਮਾਸਾ ਕੁ ਟਿਕੇ ਨਾ ਰੱਤੀ ਭਰ, ਤੇ ਸਾਨੂੰ ਆਪਣੇ ਸਾਹਾਂ ਦੀ ਧੜਕਣ ਸੁਣਦੀ, ਦਿਲ ਦੀ ਧੜਕਣ ਸੁਣਦੀ, ਉਦੋਂ ਸਮਝ ਆਉਂਦੀ ਕੋਈ ਪ੍ਰਾਣ ਵੀ ਹੈ ਮੇਰੇ ਵਿੱਚ। ਨਹੀਂ ਤੇ ਬੰਦਾ ਅੰਨ ਤੇ ਖੜਾ ਹੈ, ਸਰੀਰ ਦੇ ਕਰਮ ਇੰਦਰੀਆਂ ਤੇ ਖੜਾ ਹੈ। ਸਾਹਿਬ ਨੇ ਬਚਨ ਕਹਿ ਕਾਇਆ ਕਾਗਜ਼, ਸਰੀਰ ਕਾਗਜ਼ ਹੈ ਤੇ ਕਾਗਜ਼ ਦੇ ਉੱਤੇ ਮਨ ਪਰਵਾਣਾ, ਜੋ ਉਹਦੇ ਉੱਪਰ ਲਿਖਿਆ ਹੁੰਦਾ ਕਾਗਜ਼ ਦੇ, ਅਸੀਂ ਕਾਗਜ਼ ਵੱਲ ਝਾਤੀ ਨਾ ਦੇ ਕੇ ਉਹਦੇ ਤੇ ਲਿਖੇ ਵੱਲ ਧਿਆਨ ਦਿੰਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਬੰਦੇ ਦੀ ਮਨ ਲਈ ਹਾਲਤ ਇਹ ਹੈ, ਇਹ ਮਨ ਦੇ ਕਰਮਾਂ ਵੱਲ ਧਿਆਨ ਨਹੀਂ ਦਿੰਦਾ। ਜਿਹੜੀ ਬੇਨਤੀ ਕਰਨ ਲੱਗਾ, ਫੋਲਡਰ ਕਿਹੜੇ ਨੇ ਪੰਜ, ਜਿਹਨੂੰ ਅੱਜ ਤੋਂ ਬਾਅਦ ਇਹ ਕਦੇ ਮਨ ਚ ਸ਼ੰਕਾ ਹੋਵੇ ਨਾ, ਜਿਹੜੇ ਸੱਜਣ ਸੁਣਦੇ ਗੁਰੂ ਸਾਹਿਬ ਰਹਿਮਤ ਕਰਨ, ਸਭ ਦਾ ਭਰੋਸਾ ਬਣੇ, ਗੁਰੂ ਤੇ ਵਿਸ਼ਵਾਸ ਬਣੇ, ਸਮਝ ਆਏ ਇਸ ਗੱਲ ਦੀ। ਅਸੀਂ ਜਿਹੜਾ ਕਹਿੰਦੇ ਵੀ ਪਿੱਛੇ ਕੋਈ ਜਨਮ ਨਹੀਂ ਸੀ, ਕੁਝ ਵੀ ਬੰਦਾ ਲਿਖਾ ਕੇ ਨਹੀਂ ਲਿਆਇਆ, ਕਿਉਂ ਨਹੀਂ? ਤੁਹਾਨੂੰ ਬਾਹਰ ਦੇ ਪ੍ਰਮਾਣ ਦੇਣ ਲੱਗਾ, ਤਾਂ ਕਿ ਚਾਹੀਦਾ ਤਾਂ ਸਿੱਖ ਨੂੰ ਇਹ ਹੈ ਵੀ ਗੁਰਬਾਣੀ ਦਾ ਪ੍ਰਮਾਣ ਹੋ ਗਿਆ, ਇਹ ਤੋਂ ਉੱਤੇ ਕੋਈ ਪ੍ਰਮਾਣ ਨਹੀਂ ਹੁਣ ਗੁਰੂ ਤੋਂ। ਪਰ ਅੱਜ ਬਾਹਰ ਦੀ ਗੱਲ ਤਾਂ ਕਰਨੀ ਪੈਂਦੀ ਹੈ ਕਿਉਂਕਿ ਬੰਦਾ ਪਦਾਰਥ ਦੀ ਗੱਲ ਸਮਝ ਰਿਹਾ, ਪਰਮਾਰਥ ਦੀ ਨਹੀਂ ਸਮਝ ਰਿਹਾ, ਸੰਸਾਰ ਨੂੰ ਸਮਝ ਰਿਹਾ, ਨਿਰੰਕਾਰ ਨੂੰ ਨਹੀਂ ਸਮਝ ਰਿਹਾ, ਧੰਦੇ ਨੂੰ ਸਮਝ ਰਿਹਾ, ਧਰਮ ਨੂੰ ਨਹੀਂ ਸਮਝ ਰਿਹਾ। ਹੁਣ ਮਨ ਪਰਵਾਣਾ ਕੀ ਹੈ? ਜਿਵੇਂ ਸਾਧ ਸੰਗਤ ਦੀ ਦੋ ਉਦਾਹਰਨਾਂ ਨੇ, ਤੁਸੀਂ ਫੋਨ ਖਰੀਦਦੇ ਹੋ, ਆਪਾਂ ਫੋਨ ਵਰਤਦੇ ਹਾਂ ਸਾਰੇ, ਤੇ ਫੋਨ ਵਿੱਚ ਕੁਝ ਫੋਲਡਰ ਐਸੇ ਹੁੰਦੇ ਨੇ ਕੰਪਨੀ ਵੱਲੋਂ ਜਿਹਨੂੰ ਤੁਸੀਂ ਚਾਹ ਕੇ ਵੀ ਡਿਲੀਟ ਨਹੀਂ ਕਰ ਸਕਦੇ, ਪਿੱਛੋਂ ਜਾਂਦੇ ਨੇ, ਤੇ ਕੁਝ ਤੁਸੀਂ ਲੋੜ ਮੁਤਾਬਕ ਲੋਡ ਕਰਦੇ ਹੋ। ਧਾਰਮਿਕ ਬੰਦੇ, ਸਾਨੂੰ ਪਾਠ ਦੀ ਲੋੜ ਹੈ, ਵਿਆਖਿਆ ਦੀ ਲੋੜ ਹੈ, ਅਸੀਂ ਉਦਾਂ ਦੇ ਫੋਲਡਰ ਲੋਡ ਕਰਾਂਗੇ। ਤੁਸੀਂ ਇੱਕ ਵਿਦਿਆਰਥੀ ਨੂੰ ਵੇਖਿਓ, ਜਿਹੜੇ ਬੋਰਡ ਨੂੰ ਉਹ ਬਿਲੋਂਗ ਕਰਦਾ, ਉਹ ਪੰਜਾਬ ਬੋਰਡ ਪੜ੍ਹਦਾ, ICSE ਪੜ੍ਹਦਾ, CBSE ਪੜ੍ਹਦਾ, ਕਿਸੇ ਹੋਰ ਬੋਰਡ ਤੋਂ ਪੜ੍ਹਦਾ, ਉਸ ਬੋਰਡ ਦਾ ਇੱਕ ਫੋਲਡਰ ਲੋਡ ਕਰਕੇ ਬੈਠਾ ਹੋਵੇਗਾ। ਇਸੇ ਤਰੀਕੇ ਨਾਲ ਕੁਝ ਫੋਲਡਰ ਅਸੀਂ ਲੋਡ ਕਰਨੇ। ਤੀਜਾ ਪੁਆਇੰਟ, ਕੁਝ ਐਸੇ ਫੋਲਡਰ ਹੁੰਦੇ ਨੇ ਜਿਨ੍ਹਾਂ ਦੀ ਸਾਨੂੰ ਵਾਰ ਵਾਰ ਰਿਕੁਐਸਟ ਆਉਂਦੀ ਰਹਿੰਦੀ ਹੈ, ਲੋਡ ਕਰੋ ਜੀ, ਇਹਦੇ 'ਚ ਤੁਹਾਨੂੰ ਇਹ ਮਿਲੇਗਾ, ਸਾਨੂੰ ਚੰਗਾ ਲੱਗੇ ਤੇ ਠੀਕ ਹੈ, ਅਸੀਂ ਛੱਡ ਦਿੰਦੇ ਹਾਂ, ਤੇ ਕੁਝ ਅਣਚਾਹੀਆਂ ਚੀਜ਼ਾਂ ਵੀ ਆਉਂਦੀਆਂ ਨੇ। ਇਸ ਤਰੀਕੇ ਨਾਲ ਮਨ ਦੇ ਵੀ ਪੰਜ ਫੋਲਡਰ ਨੇ। ਸਮਾਂ ਇਤਨਾ ਨਹੀਂ ਹੋਣਾ ਮੈਂ ਪੂਰਾ ਉਹਨੂੰ ਐਕਸਪਲੇਨ ਕਰ ਸਕਾਂ ਤੁਹਾਡੇ ਨਾਲ। ਪਹਿਲਾ ਫੋਲਡਰ ਹੈ ਸਾਧ ਸੰਗ ਜੀ ਸਾਡੇ ਨਾਲ ਆਏ ਹੋਏ ਪਿਛਲੇ ਸੰਸਕਾਰ, ਮਨ ਪ੍ਰਵਾਣਾ, ਇੱਥੇ ਪ੍ਰਵਾਣੀ ਦਾ ਅਰਥ ਹੈ ਲਿਖਿਆ ਹੋਇਆ ਹੁਕਮ, ਦਰਗਾਹ ਹੀ ਪ੍ਰਵਾਣਾ। ਔਰ ਇੱਕ ਉਦਾਹਰਣ ਹੋਰ ਲੈ ਲਿਆ ਤੇ ਬੜੇ ਪਿਆਰ ਨਾਲ ਤਿੰਨੇ ਨੁਕਤੇ ਸੁਣਿਓ। ਜੇ ਆਪਾਂ ਪੁੱਛੀਏ ਕਿ ਸਾਡੇ ਕੱਪੜੇ ਕਿੰਨੇ ਪੁਰਾਣੇ ਨੇ, ਜਿੰਨੇ ਬੈਠੇ ਹਾਂ ਕਿਸੇ ਦੇ 4 ਸਾਲ 3 ਸਾਲ, ਲਾਸਟਲੀ ਅਖੀਰਲੀ ਆਪਾਂ ਕਹੀਏ 5 ਸਾਲ ਪੁਰਾਣੇ ਹੋਣਗੇ। ਪਰ ਜੇ ਆਪਾਂ ਕਹੀਏ ਹਾਊ ਓਲਡ ਬੋਡੀ, ਸਰੀਰ ਕਿੰਨਾ ਪੁਰਾਣਾ, ਤੇ ਕਿਸੇ ਦੀ ਆਰਬਲਾ ਏਜ ਉਮਰ 44-40 ਸਾਲ, 30 ਸਾਲ, 60 ਸਾਲ, 70 ਸਾਲ, ਤੇ ਮੈਨੂੰ ਨਹੀਂ ਲੱਗਦਾ ਆਪਣੇ 'ਚ ਕੋਈ 90 ਤੋਂ ਉੱਪਰ ਵਾਲਾ ਬੈਠਾ ਹੋਏ,
ਕੋਈ ਘਰ ਸੁਣਦਾ ਹੋਏਗਾ ਗੁਰਮੁਖ 100 ਤੋਂ ਉੱਪਰ ਹੋਏਗਾ, ਇੱਕ ਲਿਮਿਟ ਹੈ ਨਾ। ਪਰ ਕਦੇ ਪੁੱਛੋ ਹਾਊ ਓਲਡ ਸੋਲ, ਆਤਮਾ ਕਿੰਨੀ ਪੁਰਾਣੀ ਹੈ। ਇਹ ਤੇ ਪ੍ਰਭੂ ਤੋਂ ਵਿਛੜ ਕੇ ਆਈ ਹੈ, ਜਿੰਨੇ ਸਰੀਰਾਂ ਚੋਂ ਗੁਜ਼ਰਦੀ ਹੈ, ਜਿਹੜੇ ਦੇ ਸੰਸਕਾਰ ਨੇ ਉਹ ਮਨ ਬਣਦਾ ਜਾਂਦਾ ਹੈ, ਜਿੰਨੇ ਸਰੀਰਾਂ ਚੋਂ ਗੁਜ਼ਰਦੀ ਹੈ। ਉਦਾਹਰਨ ਫਿਰ ਦਿਆਂ, ਤੁਸੀਂ ਜਿੰਨੇ ਰਾਹਾਂ ਚੋਂ ਲੰਘੋਗੇ, ਦੋ ਤਰ੍ਹਾਂ ਦੀ ਮਹਿਲ ਹੁੰਦੀ ਹੈ। ਇੱਕ ਤੇ ਆਪਾਂ ਖੇਤਾਂ ਚ, ਫੈਕਟਰੀਆਂ ਚ, ਦੁਕਾਨ ਤੇ ਕੰਮ ਕਰਦੇ ਹਾਂ, ਤੇ ਕੰਮ ਕਰਦੇ ਹਾਂ, ਕੁਦਰਤੀ ਉਹ ਮਹਿਲ ਸਾਨੂੰ ਲੱਗੇਗੀ। ਅਸੀਂ ਉਹ ਤੋਂ ਨਫ਼ਰਤ ਨਹੀਂ ਕਰਦੇ, ਕਿਉਂਕਿ ਮੈਂ ਸੋਚਦਾ ਮੈਂ ਕੰਮ ਕਰਦਾ ਤੇ ਮਹਿਲ ਤੇ ਲੱਗੇਗੀ। ਇੱਕ ਤੁਸੀਂ ਬੱਸ ਟ੍ਰੇਨ ਵਿੱਚ ਸਫ਼ਰ ਕਰਦੇ ਹੋ, ਅਸੀਂ ਚਾਹੁੰਦੇ ਮੈਲ ਸਾਡੇ ਤੇ ਨਾ ਪਵੇ, ਉਹ ਮੈਲ ਫਿਰ ਵੀ ਸਾਡੇ ਤੇ ਪੈ ਜਾਂਦੀ ਹੈ, ਮਿੱਟੀ ਘੱਟਾ ਪੈ ਜਾਂਦਾ ਹੈ। ਏਦਾਂ ਮਨ ਹੈ ਨਾ ਜਿਹੜਾ, ਇਹ ਜਿਵੇਂ ਜਿਵੇਂ ਸਰੀਰਾਂ ਚ ਯਾਤਰਾ ਕਰਦਾ ਹੈ, ਪ੍ਰਮਾਣ ਬਹੁਤ ਨੇ, ਇੱਕ ਦੋ ਚਾਰ ਪ੍ਰਮਾਣ ਤੁਹਾਨੂੰ ਕੰਠ ਹੋਣਗੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋ ਅਛਿਆ ਹੋ। ਐਸੇ ਵਿਦਵਾਨ ਵੀ ਜੰਮੇ ਨੇ ਨਾ ਕੌਮ ਚ, ਕੌਮੀ ਵਿਦਵਾਨ ਨਹੀਂ ਮੰਨਦੇ ਆਪਾਂ, ਕਿਉਂਕਿ ਗੁਰਬਾਣੀ ਦਾ ਵੇਖੋ ਇਹ ਦੋ ਸ਼ਬਦ ਲੈ ਕੇ ਕਿਤੋਂ ਇਹ ਕਹਿ ਦੇਣਾ ਵੀ ਵੇਖੋ ਇਹ ਗੁਰਬਾਣੀ ਸੁਣਾਉਂਦੇ ਅਸੀਂ। ਪਰ ਤੁਸੀਂ ਬੈਠੋ ਕਦੇ ਤੇ ਸਮੱਗਰ ਬਾਣੀ ਨੂੰ ਸਾਹਮਣੇ ਰੱਖ ਕੇ ਵਿਚਾਰੋ, ਫਿਰ ਪਤਾ ਲੱਗੇਗਾ ਨਹੀਂ ਸਾਡੀਆਂ ਸਟੇਟਮੈਂਟਾਂ, ਸਾਡੀਆਂ ਦਲੀਲਾਂ, ਸਾਡੀਆਂ ਗੱਲਾਂ ਗਲਤ ਨੇ। ਉੱਥੇ ਕਿਸੇ ਹੋਰ ਭਾਵ ਵਿੱਚ ਉਹ ਸ਼ਬਦ ਕਿਹਾ ਹੁੰਦਾ, ਅਸੀਂ ਉਹਨੂੰ ਆਪਣੇ ਮੁਤਾਬਕ ਵਰਤਨੇ ਆ। ਸੁਣਿਓ ਧਿਆਨ ਨਾਲ, ਕੁਝ ਕਰਮ ਐਸੇ ਜਦੋਂ ਅਸੀਂ ਕਰਨੇ ਆ ਤੇ ਮੈਲ ਲੱਗਦੀ ਹੈ, ਕੁਝ ਮੈਲ ਅਸੀਂ ਜਾਣ ਬੁੱਝ ਕੇ ਲਾਉਣੇ, ਕੁਝ ਐਸੇ ਬੁਰੇ ਕਰਮ ਨੇ, ਕੁਝ ਅਸੀਂ ਚਾਹੁੰਦੇ ਨਹੀਂ, ਅਸੀਂ ਤੁਰੇ ਜਾ ਰਹੇ ਹਾਂ। ਬੱਸ ਚ ਕਿਸੇ ਨਾਲ ਬੈਠੇ ਹੋ, ਤੁਸੀਂ ਵੇਖਿਆ ਹੋਣਾ ਬੱਸ ਟ੍ਰੇਨ ਸਫ਼ਰ ਕਰਦੇ ਆ ਕਿ ਬੰਦਾ ਚਾਹੁੰਦਾ ਵੀ ਮੈਂ ਕੋਈ ਜਪਜੀ ਪੜ੍ਹ ਲਵਾਂ, ਪਰ ਨਾਲ ਵਾਲਾ ਨੂੰ ਇੱਦਾਂ ਦੀਆਂ ਗੱਲਾਂ ਸੁਣਾਉਂਦਾ, ਉਹਦੇ ਚ ਕੋਈ ਦੋ ਚਾਰ ਨਿੰਦਿਆ ਦੇ ਈਰਖਾ ਦੇ ਸ਼ਬਦ ਹੁੰਦੇ ਨੇ, ਉਹ ਅਣਚਾਹੀ ਮੈਲ ਵੀ ਬੰਦੇ ਦੇ ਅੰਦਰ ਪੈ ਜਾਂਦੀ ਮਨ ਵਿੱਚ। ਇੱਦਾਂ ਪਹਿਲਾ ਫੋਲਡਰ ਹੈ ਜਿਹੜਾ ਪਿੱਛੋਂ ਆ ਰਿਹਾ। ਔਰ ਫਿਰ ਯਾਦ ਰੱਖਿਓ, ਜਿਵੇਂ ਜਿਵੇਂ ਮਨ ਯਾਤਰਾ ਕਰਦਾ ਆਤਮਾ ਦੇ ਨਾਲ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਤੇ ਬਾਪੂ ਕਹਿੰਦਾ ਕਿੱਦਾਂ ਦਾ ਹੋ ਗਿਆ, ਕਾਲਾ ਹੋਆ ਸ਼ਿਆ ਹੋ, ਕਾਲਾ ਸ਼ਾਹ ਹੋ ਗਿਆ, ਇਹਨੂੰ ਆਪਣੀ ਪਛਾਣ ਵੀ ਭੁੱਲ ਗਏ, ਇੰਨਾ ਮੈਲਾ ਹੋ ਗਿਆ। ਖੰਨਲੀ ਧੋਤੀ ਉਜਲੀ ਨਾ ਹੋ ਗਈ, ਜੇ ਸੌ ਧੋਣ ਪਾਹੋ, ਕਹਿਣ ਲੱਗੇ ਸੌ ਧੋਣ ਪਾ ਲਈਏ, ਕਦੇ ਕੋਹਲੂ ਦੇ ਥੱਲੇ ਲਪੇਟਿਆ ਹੋਇਆ ਕੱਪੜਾ ਖੰਨਲੀ, ਕੋਹਲੂ ਚੱਲਦਾ ਹੁੰਦਾ ਸੀ, ਬਾਹਰੋਂ ਉਹਦੇ ਤੇ ਮਿੱਟੀ ਪਈ ਜਾਣੀ, ਉੱਪਰ ਉਹਦੇ ਤੇ ਤੇਲ ਚੋਈ ਜਾਣਾ, ਜਿਹੜੀ ਮੈਲ ਸੀ ਤੇਲ ਹੋਰ ਵਿੱਚ ਖਿੱਚ ਲੈਂਦਾ ਸੀ ਉਹ ਖੰਨਲੀ। ਉਹ ਕੱਪੜੇ ਦਾ ਜਿਹੜਾ ਹਿੱਸਾ ਟਾਕੀ ਹੈ, ਲੀ ਹੈ, ਕੋਈ ਸ਼ਬਦ ਸਮਝ ਲਓ, ਉਹ ਧੋਤੀ ਨਹੀਂ ਸੀ ਜਾਂਦੀ, ਮੁੜ ਕੇ ਸੁੱਟ ਦਿੱਤੀ ਜਾਂਦੀ ਹੈ। ਪਰ ਤੂੰ ਨਾਰਾਜ਼ ਨਾ ਹੋਈ, ਤੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਜੇ ਤੂੰ ਜਪੇਂਗਾ ਸਤਨਾਮ ਸ੍ਰੀ ਵਾਹਿਗੁਰੂ, ਤੇਰੀ ਮੈਲ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਤਾ ਨਾਵੈ ਕੈ ਰੰਗ। ਖੈਰ ਪਹਿਲਾ ਫੋਲਡਰ ਨਾਲ ਆਏ ਹੋਏ ਸੰਸਕਾਰ, ਤੁਸੀਂ ਚਾਹ ਕੇ ਵੀ ਕਈ ਵਾਰੀ ਤੁਸੀਂ ਅੱਜ ਦੁਨੀਆਂ ਚ ਵੇਖੋ ਇਹ ਬਹੁਤ ਵੱਡੀਆਂ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਚੋਂ ਸੇਧ ਲੈ ਕੇ ਨਾ ਤੁਸੀਂ ਹੈਰਾਨ ਹੋਵੋਗੇ। ਸਾਡੇ ਬੰਦੇ ਅਸੀਂ ਤਾਂ ਛੱਡ ਗਏ ਅੱਜ ਇਸ ਪੱਖ ਨੂੰ ਪੜ੍ਹੇ ਲਿਖੇ ਸਾਡੇ ਨੂੰ ਸੁਣਿਓ, ਸਨਾਤਨੀ ਮਤ ਦੇ ਬਹੁਤੇ ਵਿਦਵਾਨਾਂ ਨੂੰ ਜਦੋਂ ਆਪਾਂ ਸੁਣਨੇ ਆ, ਤੁਸੀਂ ਵੇਖਿਓ ਕਦੇ ਪੜ੍ਹੇ ਉਹਨਾਂ ਨੂੰ, ਉਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰਨਗੇ, ਦੱਸਣਗੇ ਨਹੀਂ ਵੀ ਇਹ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਦਾ ਮਨੋਵਿਗਿਆਨ ਲੈ ਕੇ, ਗੁਰੂ ਗ੍ਰੰਥ ਸਾਹਿਬ ਦੀ ਮੈਡੀਕਲ ਸਾਇੰਸ ਲੈ ਕੇ, ਭਾਵ ਇੰਨੇ ਅੰਦਰ ਦੇ ਮਨ ਨੂੰ ਸਟੇਬਲ ਕਰਨ ਦੇ, ਸਥਿਰ ਕਰਨ ਦੇ ਨੁਕਤੇ ਲੈ ਕੇ ਉਹ ਆਪਣੀ ਮੋਹ ਲਾ ਕੇ ਵੇਚ ਰਹੇ ਹੈ। ਤੇ ਤੁਸੀਂ ਵੇਖੋ ਉਹਨਾਂ ਦੇ ਕੈਂਪਾਂ ਚ, ਭਾਵੇਂ ਉਹ ਕਿਸੇ ਤਰ੍ਹਾਂ ਦਾ ਰੋਗ ਨਿਵਾਰਨ ਕੈਂਪ, ਆਰਟ ਆਫ ਲਿਵਿੰਗ ਹੋਵੇ, ਗੱਲ ਉਹ ਗੁਰੂ ਦੀ ਹੋਏਗੀ, ਵੇਚ ਹੋ ਰਹੇ ਨੇ। ਤੇ ਅਸੀਂ ਕੀ ਕਹਿ ਰਹੇ ਹਾਂ, ਅਸੀਂ ਕਹਿੰਦੇ ਇਹਦੇ ਨਾਲ ਕੀ ਹੁੰਦਾ ਜੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਭਲਿਆ, ਕਦੇ ਮਾਲਕ ਪਰਮਾਤਮਾ ਦੇ ਨਾਮ ਨਾਲ ਜੁੜ, ਸਗਲ ਰੋਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਦੋ ਵਾਰੀ ਅਸੀਂ ਪੜ੍ਹਨੇ ਸੁਬਾਹ ਸ਼ਾਮ, ਘੱਟੋ ਘੱਟ ਬਾਣੀ ਪੜ੍ਹਨ ਵਾਲੇ, ਕਿਹੜੀ ਪੰਗਤੀ, ਦੁੱਖ ਰੋਗ ਸੰਤਾਪ ਉਤਰੇ, ਕਦੋਂ ਸੁਣੀ ਸੱਚੀ ਬਾਣੀ, ਤੇਰਾ ਮਨ ਹਰਾ ਹੋ ਜਾਏ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮਗਤ ਮੇਰੀ ਮਨ ਪ੍ਰਵਾਣਾ, ਇਹ ਮਨ ਤੇ ਅਸਰ ਕਰਦੇ ਹੈ। ਤੇ ਜੋ ਉਹ ਆਏ ਹੋਏ ਲੇਖ ਨੇ, ਪਹਿਲਾ ਫੋਲਡਰ ਹੈ ਸੰਖੇਪ ਬੇਨਤੀ, ਜਿਹੜਾ ਨਾਲ ਆਏ ਸੰਸਕਾਰ ਨੇ ਸੰਖੇਪ। ਦੂਜਾ ਫੋਲਡਰ ਕਿਹੜਾ ਹੁੰਦਾ, ਜਿਹੜਾ ਮਾਤਾ ਦੇ ਉਦਰ ਤੋਂ ਲੈ ਕੇ ਬੱਚੇ ਨੂੰ ਮਿਲਦਾ ਹੈ, ਜੋ ਅੱਗੇ ਤੁਸੀਂ ਸਿਆਣੇ ਹੋ, ਜੋ ਮਾਂ ਖਾਂਦੀ ਹੈ ਕਿ ਬੱਚੇ ਦੇ ਤਨ ਤੇ ਅਸਰ ਨਹੀਂ ਹੁੰਦਾ, ਮਾਂ ਬਿਮਾਰ ਹੁੰਦੀ ਹੈ, ਉਦਰ ਵਾਲਾ ਪੇਟ ਵਾਲਾ ਬੱਚਾ ਬਿਮਾਰ ਹੋ ਜਾਂਦਾ ਹੈ, ਮਾਂ ਭੋਜਨ ਖਾਂਦੀ ਹੈ, ਬੱਚੇ ਬੱਚੇ ਨੂੰ ਉਸ ਭੋਜਨ ਦਾ ਅਸਰ ਹੁੰਦਾ ਤੇ ਜੋ ਮਾਂ ਵੇਖੇਗੀ ਕਿ ਬੱਚੇ ਦੇ ਮਨ ਤੇ ਅਸਰ ਨਹੀਂ ਹੋਏਗਾ ਅੰਦਰ ਹੁੰਦਾ ਹੈ ਤੁਸੀਂ ਸਿਆਣੇ ਹੋ ਮਾਂ ਬਾਣੀ ਪੜ੍ਹਦੀ ਹੈ ਪੰਜ ਸਾਲ ਦਾ ਬੱਚਾ ਚੌਂਕੜੀ ਲਾ ਕੇ ਜਪਜੀ ਪੜ੍ਹਦਾ ਹੈ ਤੇ ਮਾਂ ਗੁਸਤਾਖੀ ਮਾਂ ਉਧਰ ਵਿੱਚ ਬੱਚਾ ਹੈ ਤੇ ਮਾਂ ਟੀਵੀ ਵੇਖਦੀ ਹੈ ਬੱਚਾ ਢਾਈ ਸਾਲ ਦਾ ਨਹੀਂ ਹੁੰਦਾ ਲੋਕ ਕਹਿੰਦੇ ਵੀ ਬੜਾ ਸੋਹਣਾ ਨੱਚਦਾ ਹੈ ਹੁਣ ਉਹਦੇ ਵਿੱਚੋਂ ਹਰੀ ਸਿੰਘ ਨਲੂਏ ਦੀ ਝਲਕ ਕਿੱਦਾਂ ਪਏਗੀ ਸੱਤ ਤੇ ਨੌ ਸਾਲ ਦੇ ਸਾਹਿਬਜ਼ਾਦੇ ਤੁਸੀਂ ਕੀ ਸੋਚਦੇ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਸਾਧ ਸੰਗਤ ਜੀ ਆਪਾਂ ਜੇ ਬਾਹਰੀ ਤੌਰ ਤੇ ਲਾਈਏ ਕਿ ਇਕੱਲੀ ਸਿੱਖਿਆ ਨਹੀਂ ਉਹ ਆਤਮਾਵਾਂ ਨੇ ਜਿਹੜੀਆਂ ਪਹਿਲਾਂ ਬਖਸ਼ੀਆਂ ਹੋਈਆਂ ਉਹਨਾਂ ਦੇ ਘਰ ਚ ਆਈਆਂ ਜਿਨ੍ਹਾਂ ਕੋਲ ਪਹਿਲਾਂ ਹੀ ਸਿਦਕ ਹੈ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਪ੍ਰਭੂ ਵਿੱਚ ਜੁੜੀਆਂ ਨੇ ਤੇ ਨਹੀਂ ਤਾਂ ਯਾਦ ਰੱਖਿਓ ਜਦੋਂ ਦੂਜਾ ਫੋਲਡਰ ਮਾਤਾ ਕਾ ਉਧਰ ਉੱਥੋਂ ਸੰਸਕਾਰ ਮਿਲਦੇ ਨੇ ਤੀਜਾ ਫੋਲਡਰ ਹੁੰਦਾ ਹੈ ਮਨ ਵਿੱਚ ਤਿਆਰ ਹੁੰਦਾ ਹੈ ਇੱਕ ਤੋਂ ਪੰਜ ਸਾਲ ਤੱਕ ਬੱਚੇ ਦੀ ਉਮਰ ਉਹ ਹੁੰਦਾ ਹੈ ਘਰ ਦਾ ਮਾਹੌਲ ਬੋਲ ਚਾਲ ਟਿਊਨਿੰਗ ਜਿੱਦਾਂ ਤੁਸੀਂ ਬੋਲੋਗੇ ਬੱਚਾ ਉਨੀ ਉੱਚੀ ਬੋਲੇਗਾ ਪਰਿਵਾਰ ਚ ਹੌਲੀ ਬੋਲਿਆ ਜਾਂਦਾ ਬੱਚਾ ਹੌਲੀ ਬੋਲੇਗਾ ਪਰਿਵਾਰ ਮਿੱਠਾ ਬੋਲਦਾ ਬੱਚਾ ਮਿੱਠਾ ਬੋਲੇਗਾ ਪਰਿਵਾਰ ਗਾਲਾਂ ਕੱਢਦਾ ਗੁੱਸਾ ਕਿ ਮਾਂ ਬੱਚਾ ਗਿਰ ਗਿਆ ਸਿੱਖ ਗਿਆ ਤੀਜਾ ਫੋਲਡਰ ਚੌਥਾ ਫੋਲਡਰ ਹੈ ਜੋ ਅਸੀਂ ਪੜ੍ਹਨੇ ਆ ਬਾਹਰ ਦੀ ਵਿੱਦਿਆ ਤੇ ਪੰਜਵਾਂ ਜਿਹੜਾ ਲਾਸਟ ਫੋਲਡਰ ਹੈ ਨਾ ਬਣਦਾ ਹਿੱਸਾ ਹੈ ਉਹ ਹੈ ਸਾਧ ਸੰਗਤ ਜੀ ਸਾਡੀ ਸੱਤ ਸੰਗਤ ਸਾਡੇ ਮਿੱਤਰ ਦੋਸਤ ਕਿਸੇ ਵਿਦਵਾਨ ਨੇ ਲਿਖਿਆ ਉਹ ਕਹਿੰਦਾ ਤੁਸੀਂ ਲੱਖ ਯਤਨ ਕਰੋ ਇਹ ਨਾ ਪੁੱਛੋ ਤੁਹਾਡਾ ਬੱਚਾ ਕੀ ਕਰਦਾ ਹੈ ਕੀ ਪੜ੍ਹਿਆ ਤੁਸੀਂ ਇਹ ਪੁੱਛੋ ਵੀ ਬੱਚੇ ਦੇ ਦੋਸਤ ਮਿੱਤਰ ਕਿੱਦਾਂ ਦੇ ਨੇ ਦੋਸਤ ਮਿੱਤਰ ਕਿੱਦਾਂ ਦੇ ਨੇ ਉਹਦੀ ਸੰਗਤ ਕੈਸੀ ਹੈ ਤੇ ਪੰਜਾਬੀ ਦੀ ਕਹਾਵਤ ਹੈ ਜੈਸੀ ਸੰਗਤ ਵੈਸੀ ਰੰਗਤ ਹੁਣ ਪੰਜਵਾਂ ਤੇ ਪਹਿਲਾ ਫੋਲਡਰ ਬੜਾ ਮਹਿਣਾ ਰੱਖਦਾ ਪਰ ਜੋ ਪਹਿਲੇ ਫੋਲਡਰ ਵਿੱਚ ਹੈ ਦੂਜਾ ਨੁਕਤਾ ਫੋਨ ਦਾ ਫੋਲਡਰ ਤਾਂ ਭਾਵੇਂ ਡਿਲੀਟ ਨਹੀਂ ਕੀਤਾ ਜਾਂਦਾ ਇਹਦੀ ਦੂਜੀ ਉਦਾਹਰਣ ਹੀ ਲੈ ਲਓ ਜੋ ਸਿਸਟਮ ਗੱਡੀ ਚ ਫਿੱਟ ਕਰਨਾ ਹੈ ਮਨ ਪਰਵਾਣਾ ਕੀ ਹੈ ਉਹ ਕੰਪਨੀ ਨੇ ਕਰ ਦਿੱਤਾ ਪਰ ਗੱਡੀ ਨੂੰ ਖੱਡੇ ਚ ਸੁੱਟਣਾ ਹੈ ਕਿ ਗੱਡੀ ਨੂੰ ਆਪਣੀ ਮੰਜ਼ਿਲ ਤੱਕ ਲੈ ਕੇ ਜਾਣਾ ਹੈ ਇਹ ਤਾਂ ਚਲਾਉਣ ਵਾਲੇ ਦੇ ਹਿੱਸੇ ਹੈਗੀ ਨਾ ਗੱਲ ਹੁਣ ਪਿਛਲੇ ਸੰਸਕਾਰ ਕੀ ਹੈ ਉਹਨਾਂ ਦੇ ਮੁਤਾਬਕ ਜੀਵਨ ਜਿਉਣਾ ਮਨ ਪਰਵਾਣਾ ਇਹ ਫਿਰ ਆਪਾਂ ਕਹਾਂਗੇ ਜੀ ਜੇ ਪਿਛਲੇ ਉਹਦੇ ਮੁਤਾਬਕ ਕਰਮ ਹੋ ਰਹੇ ਨੇ ਤੇ ਫਿਰ ਅਜੋਕੀ ਜ਼ਿੰਦਗੀ ਦਾ ਕੀ ਲਾਭ ਇਹਦਾ ਜ਼ਿਕਰ ਸਤਿਗੁਰੂ ਅਗਲੀ ਪੰਕਤੀ ਚ ਕਰਦੇ ਨੇ ਉਹ ਅਗਲੀ ਪੰਕਤੀ ਨੂੰ ਪੜ੍ਹੀਏ ਇਹਨਾਂ ਦੋਵਾਂ ਨੂੰ ਜੋੜ ਕੇ ਸਮਝਣ ਦਾ ਯਤਨ ਕਰਦੇ ਹਾਂ ਜੀ
ਸੁਰ ਕੇ ਲੋਕ ਨੇ ਪੜ੍ਹਾ
ਸਾਹਿਬ ਕਹਿੰਦੇ ਆਣਾ ਨਿਆਣਾ ਹੈ ਜੇ ਤਾਂ ਪਿਛਲੇ ਕਰਮਾਂ ਦੇ ਮੁਤਾਬਕ ਸੰਸਕਾਰਾਂ ਦੇ ਮੁਤਾਬਕ ਕਰਮ ਕਰਦਾ ਫਿਰ ਤਾਂ ਹੈ ਮਨਮੁੱਖ ਗੁਰੂ ਨਾਲ ਜੁੜਨ ਦਾ ਫਿਰ ਕੀ ਮਕਸਦ ਹੋਇਆ ਗੁਰੂ ਨਾਲ ਜੁੜ ਕੇ ਨਾ ਫਿਰ ਸਿਰ ਕੇ ਲੇਖ ਇਹਦੇ ਇਕੱਠੇ ਕੀਤੇ ਸੰਸਕਾਰ ਮਨ ਗੁਰਮੁਖ ਮਨ ਨੂੰ ਪੜਦਾ ਹੈ ਉਹ ਮਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਕਿੰਨੇ ਪ੍ਰਮਾਣ ਨੇ ਉਹ ਮਨ ਨਾਲ ਝਗੜਾ ਕਰਦਾ ਹੈ ਮਨ ਨਾਲ ਲੁੱਝਦਾ ਮਨ ਕਹਿੰਦਾ ਨਹੀਂ ਚੱਲ ਛੱਡ ਖਹਿੜਾ ਰਾਤ ਚੱਲਦੇ ਕਿਸੇ ਪੱਬ ਤੇ ਕਲੱਬ ਵਿੱਚ ਪਰ ਗੁਰੂ ਦਾ ਦਿੱਤੀ ਹੋਈ ਸਿੱਖਿਆ ਜੇ ਸੰਸਕਾਰ ਮਨ ਚ ਪੈਣੇ ਸ਼ੁਰੂ ਹੋ ਗਏ ਨਾ ਉਹ ਕਹਿੰਦੇ ਨਹੀਂ ਉੱਧਰ ਕੀ ਲੈਣਾ ਹੈ ਗੁਰੂ ਦੇ ਦਰਬਾਰ ਵੱਲ ਚੱਲਦੇ ਹਾਂ ਇਹਦੀ ਦੂਜੀ ਉਦਾਹਰਨ ਫਿਰ ਦਿਆਂ ਤੁਹਾਨੂੰ ਤੁਸੀਂ ਇਹਨੂੰ ਇੱਦਾਂ ਕਹਿ ਲਓ ਜਿਵੇਂ ਇੱਕ ਅੱਜ ਦੀਆਂ ਉਦਾਹਰਨਾਂ ਨੇ ਕੇਵਲ ਅੱਜ ਦੇ ਇਸ ਬੇਨਤੀ ਅੰਦਰ ਜਿਵੇਂ ਡੈਸਕ ਹੁੰਦੀ ਸੀ ਡੀ ਦੀ ਜਾਂ USB ਹੈ ਜਾਂ ਫੋਨ ਦੇ ਕਾਰਡ ਨੇ ਤੁਸੀਂ ਸਾਧ ਸੰਗਤ ਜੀ ਤੁਸੀਂ ਵੇਖੋਗੇ ਉਹਦੇ ਤੇ ਆਪਾਂ ਰਿਕਾਰਡਿੰਗ ਕਰਾਉਂਦੇ ਜਾਈਏ ਅੱਜ ਉਹ ਰਿਕਾਰਡਿੰਗ ਕੱਲ ਹੋਰ ਰਿਕਾਰਡਿੰਗ ਰਿਕਾਰਡਿੰਗ ਟੂ ਰਿਕਾਰਡਿੰਗ ਇੱਦਾਂ ਹੀ ਮਾਣ ਹੈ ਜਨਮ ਜਨਮ ਤੋਂ ਪਰ ਯਾਦ ਰੱਖੋ ਤੁਸੀਂ ਕਦੇ ਵੀ ਵੇਖੋ ਵੀ ਘਰ ਵਿੱਚ ਇੱਕ ਇੱਧਰ ਕੋਈ ਗੰਦੇ ਸੱਭਿਅਕ ਗਾਣਿਆਂ ਦੀ ਟੇਪ ਵੱਜਦੀ ਹੋਵੇ ਇੱਕੋ ਘਰ ਚ ਤੇ ਦੂਜੇ ਘਰ ਵਿੱਚ ਦੂਜੇ ਪਾਸੇ ਕੋਈ ਕੀਰਤਨ ਕੋਈ ਭਜਨ ਕੋਈ ਸਿਮਰਨ ਚੱਲਦਾ ਹੋਵੇ ਦੋ ਦਾ ਤਾਲਮੇਲ ਹੀ ਨਾ ਬੈਠੇਗਾ ਏਦਾਂ ਹੀ ਹੈ ਸਾਡੇ ਪਰਿਵਾਰਾਂ ਚ ਕਿਉਂਕਿ ਜਿਹੜੇ ਸੰਸਕਾਰ ਪਤਨੀ ਲੈ ਕੇ ਉਹਦੇ ਆਪਣੇ ਨੇ ਤੁਸੀਂ ਹੋਰ ਛੱਡੋ ਆਪਾਂ 20 ਸਾਲ ਪੁਰਾਣਾ ਆਪਣਾ ਵੇਖੋ ਪੜੋ ਜੀਵਨ ਜਿੱਦਾਂ ਦੀ ਮੇਰੀ ਰਿਕਾਰਡਿੰਗ ਤੁਹਾਡੀ ਨਹੀਂ ਹੋਏਗੀ ਤੁਹਾਡੀ ਹੈ ਮੇਰੀ ਨਹੀਂ ਹੋਏਗੀ ਤੁਹਾਡੇ ਮਨ ਦਾ ਉਹ ਰਿਕਾਰਡਰ ਹੈ ਮੇਰੇ ਮਨ ਅੰਦਰ ਹੋਰ ਰਿਕਾਰਡਰ ਹੈ ਤੇ ਜਦੋਂ ਇੱਕ ਥਾਂ ਤੇ ਆਪਾਂ 2 ਸੀੜੀਆਂ USB ਨੂੰ ਜੋੜਾਂਗੇ ਮੇਲ ਕਿੱਦਾਂ ਬਣੇਗਾ ਬਣ ਜਾਏਗਾ ਤਰੀਕਾ ਇੱਕੋ ਹੀ ਹੈ ਜੋ ਇੱਧਰ ਹੈ ਬੁਰਾ ਹੈ ਉਹਨੂੰ ਡਿਲੀਟ ਕਰ ਦਿੱਤਾ ਜਾਏ ਜੋ ਉੱਧਰ ਹੈ ਉਹਨੂੰ ਉਹਦੇ ਨਾਲ ਸ਼ੇਅਰ ਕਰਕੇ ਦੋਵਾਂ ਨੂੰ ਬਰਾਬਰ ਕੀਤਾ ਜਾਏ ਤੇ ਤਾਂ ਹੀ ਗੁਰੂ ਗ੍ਰੰਥ ਸਾਹਿਬ ਨੇ ਸਾਡਾ ਗ੍ਰਸਤੀ ਜੀਵਨ ਕਿੰਨਾ ਉੱਚਾ ਬਣਾਇਆ ਧੰਨ ਪਰ ਇਹ ਨਾ ਆਖੀ ਹੈ ਬਹਿਣੇ ਇਕੱਠੇ ਹੋਏ ਏਕ ਜੋਤ ਦੇ ਮੂਰਤੇ ਧੰਨ ਪਿਰ ਕਹੀ ਐ ਸੋਏ ਸਿਰ ਕੇ ਲੇਖ ਨਾ ਪੜ੍ਹੇ ਆਣਾ ਬੁਰੇ ਕਰਮਾਂ ਮੁਤਾਬਕ ਸੰਸਕਾਰਾਂ ਮੁਤਾਬਕ ਕਰਮ ਕਰਦਾ ਹੈ ਫਿਰ ਮਨਮੁਖ ਹੈ, ਪਰ ਕਦੋਂ ਜਦੋਂ ਨਿਆਣਾ ਹੈ ਗੁਰੂ ਦੀ ਮੱਤ ਨਾਲ ਨਹੀਂ ਜੁੜਦਾ ਮਨਮੁਖਤਾ ਹੀ ਕਰਦਾ ਹੈ, ਪਰ ਜਦੋਂ ਗੁਰੂ ਨਾਲ ਜੁੜਿਆ ਫਿਰ ਇਹਨੇ ਆਪਣੇ ਆਪ ਨੂੰ ਪੜ੍ਹਿਆ, ਫਿਰ ਇਹਨੇ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰਦਾ। ਨੇ ਸਾਹਿਬ ਕਹਿੰਦੇ ਜਿਹੜਾ ਮਨ ਦੇ ਪ੍ਰਵਾਣੇ ਮੁਤਾਬਕ ਉਸੇ ਹੁਕਮ ਮੁਤਾਬਕ ਕਰਮ ਕਰਦਾ ਹੈ, ਇਹਦਾ ਮਤਲਬ ਉਹ ਆਪਣੇ ਕਰਮਾਂ ਵੱਲ ਆਪਣੇ ਸੰਸਕਾਰਾਂ ਵੱਲ ਆਪਣੇ ਮਨ ਨੂੰ ਪੜ੍ਹਨ ਦਾ ਯਤਨ ਨਹੀਂ ਕਰਦਾ। ਜੀ
ਦੁਰਗਾਹ ਕਰਿਆ ਤਿੰਨੀ ਲੋਕ,
ਦੁਨੀਆਂ ਵਿੱਚ ਰਹਿੰਦੇ ਹਾਂ ਜੋ ਅਸੀਂ ਤਿੰਨ ਗੁਣਾਂ ਦੇ ਤਹਿਤ ਕਹਿ ਲਓ ਰਜੋ ਤਮੋ ਤੇ ਸਤੋ, ਤਿੰਨੇ ਲੇਖ ਇਹਦੇ ਅੰਦਰ ਹੀ ਆਪਾਂ ਕਰਮ ਕਰਦੇ ਹਾਂ, ਕੋਈ ਰਜੋ ਗੁਣੀ ਕਰਦਾ, ਕੋਈ ਸਤੋ ਗੁਣੀ, ਕੋਈ ਤਮੋ ਗੁਣੀ। ਇੱਥੇ ਕੀਤੇ ਹੋਏ ਕਰਮ, ਹੁਣ ਗੁਰੂ ਗ੍ਰੰਥ ਸਾਹਿਬ ਦੇ ਪ੍ਰਮਾਣ ਬਹੁਤ ਨੇ, ਦਿਲ ਕਰਦਾ ਆਪਾਂ ਕੱਲਾ ਕੱਲਾ ਸਾਂਝਾ ਕਰੀਏ। ਅੱਜ ਬੰਦਾ ਕਹਿੰਦਾ ਜੀ ਅੱਗੇ ਕੀ ਜਾਂਦਾ, ਕਹਿੰਦੇ ਨੇ ਨਾ ਲੋਕ, ਮੈਂ ਕਹਿੰਦਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਨਾ ਭਲੇ ਹੋ, ਤੇ ਸੂਫੀ ਫਕੀਰ ਨੂੰ ਪੁੱਛੋ ਵੀ ਅੱਗੇ ਕੀ ਜਾਂਦਾ, ਉਹ ਕਹਿੰਦੇ ਇੱਕ ਨਹੀਂ ਦੋ ਚੀਜ਼ਾਂ ਨਾਲ ਜਾਂਦੀਆਂ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ, ਤੇ ਕਿਤੇ ਬਚਨ ਪੜ੍ਹਨੇ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਸ਼ੁਭ ਕਰਮ ਕੀਤੇ ਚੰਗੇ ਕਰਮ ਤੇ ਜਪਿਆ ਹੋਇਆ ਨਾਮ ਤੇਰੇ ਮਨ ਦਾ ਹਿੱਸਾ ਬਣਦੇ ਨੇ। ਤੇ ਸਾਹਿਬ ਕਹਿੰਦੇ ਤਿੰਨੇ ਤਰ੍ਹਾਂ ਦੇ ਲੇਖ, ਲੇਖ ਦਾ ਅਰਥ ਹੁੰਦਾ ਕੋਈ ਗੱਲ ਉਹ ਲਿਖਤ ਵਿੱਚ ਆ ਜਾਏ ਉਹਨੂੰ ਆਪਾਂ ਲੇਖ ਕਹਿੰਦੇ ਸੌਖੇ ਅਰਥ। ਉਹ ਕਹਿੰਦੇ ਤਿੰਨੇ ਤਰੀਕਿਆਂ ਨਾਲ ਮਨ ਇਹਨਾਂ ਲੇਖਾਂ ਨੂੰ ਇਹਨਾਂ ਸੰਸਕਾਰਾਂ ਨੂੰ ਲਿਖਦਾ ਹੈ। ਜੀ
ਖੋਟਾ ਕੰਮ ਆਵੇ ਲੋਕ,
ਸਭ ਕਹਿੰਦੇ ਕਦੇ ਆਪਣੇ ਅੰਦਰ ਝਾਤੀ ਮਾਰ, ਕਿਹਾ ਨਾ ਬਾਬਾ ਫਰੀਦ ਸਾਹਿਬ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣ ਲੇਖ, ਅਪ ਲੜੈ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਆਪ ਨੂੰ ਵੇਖ। ਤੇ ਖੋਟਾ ਕਰਮ ਹੈ ਨਾ ਜਿਹੜਾ ਜਿਹੜਾ ਆਪਣੇ ਸੰਸਕਾਰਾਂ ਨੂੰ ਪੜ੍ਹਨ ਲੱਗ ਪਿਆ, ਯਾਦ ਰੱਖਿਓ ਉਹਦਾ ਇਹਦੇ ਦੋ ਅਰਥ ਨੇ। ਖੋਟਾ ਕੰਮ ਨਾ ਆਵੇ ਵੇਖ, ਉਹ ਕਦੇ ਖੋਟੇ ਕੰਮ ਨੂੰ ਫਿਰ ਜ਼ਿੰਦਗੀ ਵਿੱਚ ਕੰਮ ਨਹੀਂ ਆਉਣ ਦਿੰਦਾ। ਤੇ ਦੂਜੇ ਜਿਹੜੇ ਪ੍ਰਕਰਨ ਮੁਤਾਬਕ ਅਰਥ ਨੇ ਉਹ ਇਹ ਵੀ ਨੇ ਦੂਜੇ ਸਾਰਥਕ, ਕਿ ਜਿਹੜਾ ਖੋਟਾ ਕਰਮ ਹੈ ਬੁਰੇ ਸੰਸਕਾਰ ਨੇ ਉਹ ਮਾਲਕ ਦੀ ਦਰਗਾਹ ਅੰਦਰ ਸਹਾਈ ਮਦਦਗਾਰ ਨਹੀਂ ਹੁੰਦੇ। ਜੀ
ਨਾਨਕ ਜੋ ਚੁਰਪਾ ਹੋ,
ਸੱਚੇ ਪਾਤਸ਼ਾਹ ਫਿਰ ਕੰਮ ਕਿਵੇਂ ਆਉਣੇ ਰਹੋ ਜੀਆਂ ਪੰਗਤੀਆਂ ਨੇ ਸੁਣਨਾ ਜੀ। ਜਦੋਂ ਅੱਗੇ ਸਿੱਕਾ ਘੜਦੇ ਨਾ ਰੁਪਈਆ ਘੜਦੇ, ਉਹਦੇ ਚਾਂਦੀ ਪਾਈ ਗਈ, ਰੁਪਈਆ ਘੜਿਆ ਗਿਆ ਰੁਪਾ ਚਾਂਦੀ। ਸਾਹਿਬ ਕਹਿੰਦੇ ਜਿਵੇਂ ਰੁਪਈਏ ਵਿੱਚ ਚਾਂਦੀ ਨਾ ਹੋਵੇ ਤੇ ਉਹ ਨਕਲੀ ਗਿਣਿਆ ਗਿਆ, ਕਿਉਂਕਿ ਉੱਥੋਂ ਪਛਾਣ ਆਈ ਹੈ ਚਾਂਦੀ ਨਹੀਂ ਇਹ ਉਹਦੀ ਝਲਕ ਹੈ। ਏਦਾਂ ਹੀ ਮਨ ਵਿੱਚ ਨਾਨਕ ਜੇ ਵਿੱਚ ਰੁਪਾ ਹੋਵੇ, ਘੜਿਆ ਹੋਵੇ ਮਨ, ਇਹਦੇ ਵਿੱਚ ਸੱਚਾਈ ਹੋਵੇ, ਇਹਦੇ ਵਿੱਚ ਪ੍ਰਭੂ ਦਾ ਨਾਮ ਹੋਵੇ। ਤੇ ਸਾਹਿਬ ਅਗਲੀ ਪੰਕਤੀ ਅੰਦਰ ਸਮਝਾਉਂਦੇ ਹਨ ਜੀ
ਖਰਾ ਖਰਾ ਅੱਖ ਸਭ ਕੋ,
ਹੁਣ ਘੜਿਆ ਹੋਇਆ ਸਿੱਕਾ ਰੁਪਈਆ ਹੋਵੇ ਵਿੱਚ ਰੁਪਾ ਚਾਂਦੀ ਹੋਵੇ ਉਹਨੂੰ ਸਾਰੇ ਖਰਾ ਕਹਿੰਦੇ ਨੇ। ਇਵੇਂ ਮਨ ਵਿੱਚ ਪਰਮਾਤਮਾ ਦਾ ਨਾਮ ਹੋਵੇ ਨਾ ਤੇ ਉਸ ਆਤਮਾ ਨੂੰ ਕੀ ਕਿਹਾ ਜਾਂਦਾ ਹੈ? ਗੁਰਬਾਣੀ ਤੇ ਭਰੋਸਾ ਕਰਿਓ, ਵਾਰ ਵਾਰ ਬੇਨਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਨੇ ਰੇਰੇ ਦਰਗਾਹ ਕਹੇ ਨਾ ਕੋ, ਉਹਨੂੰ ਕੀ ਕਿਹਾ ਜਾਂਦਾ ਹੈ? ਕੋਈ ਭਿਖਾਰੀ ਗੇਟ ਤੇ ਆ ਜਾਏ ਤੇ ਉਹ ਅੰਦਰ ਆਉਣਾ ਚਾਹੇ ਨਾ, ਤੇ ਆਪਾਂ ਕਹਿੰਦੇ ਇੱਥੇ ਹੀ ਖੜ, ਤੈਨੂੰ ਇੱਥੇ ਦਿੰਦੇ ਕੁਛ। ਤੇ ਕੋਈ ਚੰਗਾ ਬੰਦਾ ਸਤਿਕਾਰ ਤਾਂ ਆ ਜਾਏ, ਪਹਿਲੀ ਗੱਲ ਤੂੰ ਆਪ ਆਉਂਦਾ ਨਹੀਂ, ਜੇ ਆ ਜਾਏ ਤੇ ਸਾਧ ਸੰਗਤ ਜੀ ਅਸੀਂ ਹੱਥ ਜੋੜ ਕੇ ਗੇਟ ਤੋਂ ਲੈਂਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਜੇ ਰੱਬ ਦਾ ਨਾਮ ਜਪਿਆ ਫਿਰ ਕੀ ਹੋਏਗਾ, ਆਓ ਬੈਠ ਆਦਰ ਸ਼ੁਭ ਦੇਵ, ਚੰਗਾ ਆਦਰ ਮਿਲਦਾ, ਸ਼ੁਭ ਆਦਰ ਮਿਲਦਾ, ਆਓ ਬੈਠ ਭਗਤ ਵੀ ਹੁੰਦੇ ਹੈ, ਖਰਾ ਖਰਾ ਕਿਹਾ ਜਾਂਦਾ ਹੈ। ਇੱਥੋਂ ਤੱਕ ਵਾਰਾਂ ਤੇ ਵਧੇਕ ਅੰਦਰ ਬਚਨ ਦਰਜ ਨੇ ਸਾਹਿਬ ਦੇ ਅੰਮ੍ਰਿਤ ਬਚਨ ਨੇ। ਨਾਨਕ ਧਰਮ ਐਸੇ ਚਵ ਹੈ, ਉੱਥੇ ਧਰਮ ਦੇ ਮੰਮੇ ਨੂੰ ਔਂਕੜ ਮਿਲੇਗਾ ਤੁਹਾਨੂੰ, ਜੇ ਤੁਸੀਂ ਗ੍ਰਹਿਮਣ ਮੁਤਾਬਕ ਕੀ ਅਰਥ ਵੇਖਣੇ ਨੇ। ਧਰਮ ਰਾਜ ਵੀ ਕਹਿੰਦਾ ਕੀਤੋ ਭਵਨ ਪੁਨੀਤ, ਜੇ ਰੱਬ ਦੇ ਪਿਆਰਿਆਂ ਦਾ ਉਹਦੇ ਨਾਲ ਸੰਬੰਧ ਨਹੀਂ ਹੁੰਦਾ, ਉਹ ਤੇ ਪ੍ਰਭੂ ਚ ਲੀਨ ਨੇ। ਜੇ ਆਪਣੀ ਮੌਜ ਵਿੱਚ ਕਹਿੰਦੇ ਚਲੇ ਵੀ ਜਾਣ, ਉਹ ਵੀ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ ਵੀ ਮੇਰਾ ਅੱਜ ਭਵਨ ਪਵਿੱਤਰ ਕਰ ਦਿੱਤਾ। ਭਾਵ ਜਿਵੇਂ ਗਣਕਾਂ ਦੇ ਵਿਹੜੇ ਫਕੀਰ ਚਲਿਆ ਗਿਆ, ਉਹਦਾ ਵਿਹੜਾ ਸਤਸੰਗ ਹੋ ਗਿਆ, ਸਾਹਿਬ ਕਹਿੰਦੇ ਉਹ ਵੀ ਕਹਿੰਦਾ ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀਤ। ਇਸ ਲਈ ਐਸੇ ਗੁਰਮੁਖ ਨੂੰ ਮਾਲਕ ਦੀ ਦਰਗਾਹ ਲੋਕ ਪ੍ਰਲੋਕ ਵਿੱਚ ਖਰਾ ਤੇ ਸੱਚਾ ਕਹੀਦਾ ਹੈ ਜੀ
ਪਹਿਰਾਓ
ਦੇ ਕੇ ਸਾਹਿਬ ਕਿਰਪਾ ਕਰਦੇ ਹਨ
ਕਾਦੀ ਕੂੜ ਬੋਲ ਨਾ ਲਿਖਾਏ।
ਬੜਾ ਗੰਭੀਰ ਵਿਸ਼ਾ ਹੈ। ਇਹਨਾਂ ਤਿੰਨ ਪੰਕਤੀਆਂ ਨੂੰ ਲੈ ਕੇ ਲੋਕਾਂ ਨੇ ਨਾ ਦੂਜੇ ਧਾਰਮਿਕ ਆਗੂਆਂ ਦੇ ਉਹ ਸ਼ਬਦ ਵਰਤੇ ਜਿਹੜੇ ਸੁਣਨ ਵਾਲੇ ਨੇ, ਗੁਰੂ ਸਾਹਿਬ ਬਖਸ਼ਿਸ਼ ਕਰਦੇ। ਹਾਲਾਂਕਿ ਨਾ ਪ੍ਰਚਾਰਕ ਦੀ ਤੇ ਗੱਲ ਹੀ ਛੱਡ ਦਿਓ, ਪ੍ਰਚਾਰਕ ਲਈ ਤੇ ਪਹਿਲਾਂ ਪ੍ਰਚਾਰਕ ਦੇ ਅਰਥ ਹੀ ਹੁੰਦੇ ਨੇ, ਸੰਸਕ੍ਰਿਤ ਦਾ ਸ਼ਬਦ ਹੈ ਪ੍ਰੀਚ ਹੈ, ਭਾਵ ਆਪਣੇ ਧਰਮ ਦੀ ਕਿਸੇ ਨੂੰ ਜਾਣਕਾਰੀ ਦੇਣੀ। ਉਹ ਢਾਡੀ ਦੇਵੇ, ਕਵਿਸ਼ਰ ਦੇਵੇ, ਕਥਾ ਦੇਵੇ, ਕੋਈ ਕੀਰਤਨ ਰਾਜ ਦੇਵੇ, ਪ੍ਰੀਚਾ ਕਰਾਉਣਾ ਪ੍ਰਚਾਰਕ। ਪ੍ਰਚਾਰਕ ਦੀ ਤੇ ਗੱਲ ਛੱਡੋ, ਗੁਰੂ ਨੇ ਤੇ ਸਿੱਖ ਨੂੰ ਵੀ ਕਿਹਾ ਵੀ ਸਿੱਖ ਮਿੱਠ ਬੋਲਣਾ ਆਉਣਾ ਚਾਹੀਦਾ। ਭਾਈ ਗੁਰਦਾਸ ਜੀ ਕਹਿੰਦੇ ਜੇ ਮਿਠਾਸ ਨਹੀਂ, ਜੇ ਮਿੱਠਤ ਨਹੀਂ, ਜੇ ਨਿਮਰਤਾ ਨਹੀਂ, ਕਾਹਦਾ ਸਿੱਖ ਹੋਇਆ ਤੂੰ, ਕੀ ਤੂੰ ਧਰਮੀ ਹੋਇਆ? ਤੇ ਅੱਜ ਤੁਸੀਂ ਜਾਣਦੇ ਹੋ ਕਿੱਦਾਂ ਦੇ ਸ਼ਬਦ ਗੁਰੂ ਸਾਹਿਬ ਸਾਹਿਬ ਨੂੰ ਸਮਤ ਦੇਣ ਸਮਝ ਆ ਜਾਏ ਸਾਨੂੰ। ਇਸ ਲਈ ਗੱਲ ਇੱਥੇ ਇਕੱਲੇ ਕਾਜੀ ਤੇ ਬ੍ਰਾਹਮਣ ਤੇ ਜੋਗੀ ਵੀ ਨਹੀਂ, ਹੁਣ ਬਹੁਤ ਸੰਖੇਪ ਹੁੰਦੇ ਇਸ ਗੱਲ ਨੂੰ ਪਕੜਿਓ। ਸਾਹਿਬ ਕਹਿੰਦੇ ਜਦੋਂ ਮਨ ਦੇ ਲੇਖ ਨਹੀਂ ਨਾ ਕੋਈ ਪੜ੍ਹਦਾ, ਆਪਣੇ ਆਪ ਨੂੰ ਨਹੀਂ ਪੜ੍ਹਦਾ, ਬੰਦਾ ਬਾਹਰ ਤੋਂ ਕਾਜ਼ੀ ਹੈ। ਕਾਜ਼ੀ ਤੁਸੀਂ ਜਾਣਦੇ ਹੋ ਇਸਲਾਮ ਵਿੱਚ ਅੱਜ ਵੀ ਅਰਬ ਦੇ ਜਿੰਨੇ ਦੇਸ਼ ਨੇ, ਚਾਹੇ UAE ਦੇ 7 ਕੰਟਰੀ ਨੇ, ਚਾਹੇ ਉਹ ਤੋਂ ਜਿਹੜੇ ਡਿਫਰੈਂਟ ਨੇ ਦੋਹਾ ਕਤਰ ਦੂਜੇ ਕੰਟਰੀ ਨੇ, ਅਰਬ ਵਿੱਚ ਅੱਜ ਵੀ ਡਿਕਟੇਟਰਸ਼ਿਪ ਹੈ। ਉੱਥੇ ਤੁਸੀਂ ਜਾਣਦੇ ਹੋ ਉੱਥੇ ਡੈਮੋਕ੍ਰੇਸੀ ਨਹੀਂ, ਡਿਕਟੇਟਰਸ਼ਿਪ ਹੈ। ਕਾਜ਼ੀ ਫੈਸਲਾ ਦਿੰਦੇ ਨੇ, ਅੱਗੇ ਸ਼ਬਦ ਕਾਜ਼ੀ ਵੀ ਆਏਗਾ ਜ਼ੱਜੇ ਨਾਲ। ਇਹ ਜ਼ੱਜੇ ਤੋਂ ਦੱਦਾ ਹੋਇਆ, ਜਿਵੇਂ ਆਪਾਂ ਜਪਜੀ ਸਾਹਿਬ ਚ ਪੜ੍ਹਨੇ ਕਿ ਵਕਤ ਨਾ ਪਾਇਓ ਕਾਦੀਆਂ, ਕਾਦੀਆਂ ਭਾਵ ਕਾਜ਼ੀਆਂ ਨੇ। ਇੱਥੇ ਹੁਣ ਕਾਜ਼ੀ ਲਈ ਸ਼ਬਦ ਵਰਤਿਆ, ਕਹਿਣ ਲੱਗੇ ਫੈਸਲੇ ਕਰਨ ਵਾਲਾ ਬਣ ਕੇ ਬੈਠਾ ਇਸਲਾਮ ਦਾ ਮੁਖੀ, ਜੁਡੀਸ਼ਲੀ ਉਹਦੇ ਕੋਲ, ਪਰ ਕਰਦਾ ਕੀ ਹੈ? ਖਾ ਰਿਹਾ ਹੈਰਾਨ। ਇੱਥੇ ਮਲ ਖਾ ਇਹਦਾ ਅਰਥ ਹੈ, ਉਹ ਹਲਾਲ ਹਲਾਲ ਤੋਂ ਅਰਥ ਹੁੰਦਾ ਸੱਚ ਖਾਣਾ, ਸੱਚ ਦਾ ਖਾਣਾ, ਠੀਕ ਖਾਣਾ, ਕਿਰਤ ਦੀ ਖਾਣੀ, ਸੁਕ੍ਰਿਤ ਕਰਨੀ, ਪਰ ਉਹ ਖਾਂਦਾ ਹੈ ਹੈਰਾਮ, ਭਾਵ ਜੁਡੀਸ਼ਰੀ ਦੇ ਨਾਂ ਤੇ, ਫੈਸਲਿਆਂ ਦੇ ਨਾਂ ਤੇ ਗਲਤ ਕਰਦਾ ਹੈ। ਭਾਵ ਕਿ ਉਹ ਆਪਣੇ ਮਨ ਦੇ ਲੇਖ ਨਹੀਂ ਪੜ੍ਹ ਰਿਹਾ, ਉਹ ਵੀ ਆਪਣੇ ਸੰਸਕਾਰਾਂ ਨੂੰ ਨਹੀਂ ਪੜ੍ਹਦਾ। ਤਿੰਨਾਂ ਪੰਕਤੀਆਂ ਨੂੰ ਜੋੜ ਲਈ ਸੌਖੇ ਅਰਥ ਹੋ ਜਾਣਗੇ। ਪਹਿਲਾਂ ਸ਼ਬਦੀ ਅਰਥ ਸਾਹਿਬ ਦੇ ਅੰਮ੍ਰਿਤ ਬਚਨ, ਕਿ ਕਾਜ਼ੀ ਹੈ ਜਿਹੜਾ ਉਹ ਝੂਠ ਬੋਲ ਕੇ ਗਲਤ ਫੈਸਲਾ ਕਰਕੇ ਮਲ ਭਾਵ ਬੁਰੇ ਸੰਸਕਾਰ ਇਕੱਠੇ ਕਰਦਾ ਹੈ ਜੀ।
ਬ੍ਰਾਹਮਣ ਨਾਵਾ ਜੀ ਆਕਾਏ,
ਗੁਰਮਤ ਵਿੱਚ ਕਿਸੇ ਦੀ ਜਾਤ ਨਹੀਂ। ਸੁਣਿਓ ਖਿਆਲ ਨਾਲ, ਅਗਲਾ ਸ਼ਬਦ ਵੀ ਕਹਿਣ ਲੱਗਾ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਗੁਰਮਤ ਵਿੱਚ ਜਨਮ ਨਹੀਂ, ਕਰਮ ਮੈਲ ਹੈ, ਜਨਮ ਦੀ ਮੈਲ ਨਹੀਂ। ਤੇ ਗੁਰਮਤ ਦੋਵਾਂ ਨੂੰ ਧੋ ਦਿੰਦੀ, ਕਿਸੇ ਨੂੰ ਜਨਮ ਦੀ ਵੀ ਲੱਗੀ ਹੋਵੇ, ਜਨਮ ਕਰਮ ਨਾਲ ਉੱਤਰ ਹੈ ਮਨ ਤੇ ਜਾਏ ਗੁਮਾਨ। ਬ੍ਰਾਹਮਣ ਦਾ ਅਰਥ ਕੀ ਹੈ? ਗੁਰਮਤ ਨੇ ਬ੍ਰਾਹਮਣ ਨੂੰ ਕਿਹਾ, ਕਹੋ ਨਾਨਕ ਜੋ ਬ੍ਰਹਮ ਵਿਚਾਰਾ, ਵਾਹਿਗੁਰੂ ਕਹੋ ਕਬੀਰ ਜੋ ਬ੍ਰਹਮ ਵਿਚਾਰਾ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਤੇ ਤੁਹਾਨੂੰ ਪਤਾ ਵੀ ਜਦੋਂ ਬ੍ਰਾਹਮਣ ਸ਼ਬਦ ਆਉਂਦਾ ਨਾ, ਬੁਰਾ ਤੇ ਅਸੀਂ ਬੜਾ ਬੋਲਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਨੇ ਬ੍ਰਾਹਮਣ ਨੂੰ ਪਤਾ ਕੀ ਕਿਹਾ? ਸੋ ਬ੍ਰਾਹਮਣ ਭਲਾ ਆਖੀ ਹੈ। ਇਹ ਸ਼ਬਦ ਵੀ ਬਚਨ ਦਰਜ ਨੇ, ਇਹ ਵੀ ਦੱਸੀਏ। ਇਹ ਵੀ ਕਿਹਾ ਵੀ ਸੋ ਬ੍ਰਾਹਮਣ ਪੂਜਨ ਜੁਗਤ, ਪਰ ਕਿਹੜਾ ਬ੍ਰਾਹਮਣ? ਇੱਥੇ ਬਾਹਰੀ ਟਿੱਕਾ ਧੋਤੀ ਨਾ ਵੇਖਿਓ, ਗੱਲ ਮਨ ਦੀ ਚੱਲ ਰਹੀ, ਕਿਉਂਕਿ ਸਿਰਕੇ ਲੇਖਣਾ ਪੜੇ ਜਾਂ ਨਾ। ਅਸਲ ਵਿੱਚ ਬ੍ਰਹਮ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਰੱਬ, ਤੇ ਸ਼ਬਦ ਜੋੜ ਲਿਓ ਬ੍ਰਹਮ ਜਮਾ ਮਨ, ਕਿਉਂਕਿ ਗੱਲ ਮਨ ਦੀ ਹੈ। ਬ੍ਰਹਮ ਮਨ, ਜਿਹਦਾ ਮਨ ਬ੍ਰਹਮ ਵਰਗਾ ਹੋ ਜਾਏ, ਜਿਹਦਾ ਮਨ ਉਹਦਾ ਵਰਗਾ ਹੋ ਜਾਏ, ਏਕੋ ਬ੍ਰਹਮ ਦੁਤੀਆ ਨਾਸਤੰ, ਉਹਨੂੰ ਬ੍ਰਾਹਮਣ ਕਿਹਾ ਹੈ। ਪਰ ਸਤਿਗੁਰੂ ਕਹਿੰਦੇ ਮਨ ਦੇ ਲੇਖ ਨਹੀਂ ਪੜ੍ਹੇ, ਮਨ ਦੇ ਸੰਸਕਾਰ ਨਹੀਂ ਪੜ੍ਹੇ, ਬਾਹਰ ਤੋਂ ਦੇਖਣ ਨੂੰ ਬ੍ਰਾਹਮਣ ਲੱਗਦਾ ਹੈ, ਪਰ ਕੀ ਕਰਦਾ? ਨਹਾਵੈ ਜੀਆਂ ਕਾਏ, ਲੋਕਾਂ ਦਾ ਹੱਕ ਵੀ ਖਾਂਦਾ ਹੈ ਤੇ ਬਾਹਰ ਦੇ ਇਸ਼ਨਾਨ ਵੀ ਕਰਦਾ, ਕਿਉਂਕਿ ਮਨ ਦੇ ਸੰਸਕਾਰਾਂ ਨੂੰ ਪੜ੍ਹਨਾ ਨਹੀਂ ਕੀਤਾ ਜੀ।
ਜੋਗੀ ਜੁਗਤ ਨੂੰ ਜਾਣ ਅੰਦੋ,
ਜੋਗ ਦਾ ਅਰਥ ਹੁੰਦਾ ਜੋੜ ਮਿਲਾਪ, ਤੇ ਜੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ, ਮਿਲਿਆ ਹੋਇਆ। ਕਹਿੰਦੇ ਆਪਣੇ ਆਪ ਨੂੰ ਖਵਾਉਂਦਾ ਜੋਗੀ ਹੈ, ਪਰ ਮਿਲਾਪ ਵਾਲੀ ਜੁਗਤੀ ਨਹੀਂ ਜਾਣਦਾ। ਹੁਣ ਤਿੰਨਾਂ ਨੂੰ ਸੰਖੇਪ ਜੋੜ ਲਿਓ। ਸਾਹਿਬ ਕਹਿੰਦੇ ਭਾਵੇਂ ਕਾਜ਼ੀ ਖਵਾਉਂਦਾ ਹੋਵੇ, ਦੇਖਣ ਨੂੰ ਹੋਵੇ, ਭਾਵੇਂ ਉਹ ਬ੍ਰਾਹਮਣ ਮੁਖੀਆ ਖਵਾਉਂਦਾ ਹੋਵੇ, ਤੇ ਭਾਵੇਂ ਸਾਧ ਸੰਗਤ ਤੋਂ ਜੋਗੀ ਖਵਾਉਂਦਾ ਹੋਵੇ, ਔਰ ਦੂਜਾ ਪਾਸਾ ਗੁਰਮਤ ਦਾ ਇਹ ਵੀ ਸਮਝ ਲਿਆ ਜੇ ਅੱਧੇ ਮਿੰਟ ਵਿੱਚ। ਗੁਰੂ ਸਾਹਿਬ ਨੇ ਬਾਣੀ ਚ ਕਿਤੇ ਨਹੀਂ ਕਿਹਾ ਤੂੰ ਕਾਜ਼ੀ ਨਾ ਹੋ, ਇਹ ਨਹੀਂ ਕਿਹਾ ਤੂੰ ਬ੍ਰਾਹਮਣ ਨਾ ਹੋ, ਇਹ ਨਹੀਂ ਕਿਹਾ ਤੂੰ ਜੋਗੀ ਨਾ ਹੋ। ਤੇ ਅੱਗੇ ਇਹਨਾਂ ਦੀ ਵਿਆਖਿਆ ਵੀ ਆਏਗੀ, ਸੰਖੇਪ ਸ਼ਬਦਾਂ ਚ ਵਿਚਾਰਨੇ ਆਪਾਂ, ਵੀ ਜੇ ਇਹ ਤਿੰਨੇ ਨੇ ਫਿਰ ਇਹਨਾਂ ਨੂੰ ਬਾਣਨਾ ਕੀ ਚਾਹੀਦਾ? ਗੁਰੂ ਸਾਹਿਬ ਨੇ ਕਿਹਾ ਭਾਵੇਂ ਤੂੰ ਮੁਸਲਮਾਨ ਹੋ, ਕੋਈ ਮਨਾਹੀ ਨਹੀਂ, ਮੁਸਲਮਾਨ ਮੋਮਦਲ ਹੋਵੇ ਅੰਤਰ ਕੀ ਮਲ ਦਿਲ ਤੇ ਧੋ ਹੈ। ਮੁਸਲਮਾਨ ਕਹਾਵਣ ਮੁਸ਼ਕਲ, ਹੁਣੇ ਤਾਂ ਮੁਸਲਮਾਨ ਕਹਾਵ ਹੈ। ਏਦਾਂ ਸਾਰਿਆਂ ਨੂੰ ਸਿੱਖਿਆ ਦਿੱਤੀ, ਜੋਗੀ ਨੂੰ ਕਿਹਾ ਕੀ ਕਿਹਾ, ਏਕ ਦ੍ਰਿਸ਼ਟ ਕਰ ਸੰਸਰ ਜਾਣਾ, ਜੋਗੀ ਕਹੀ ਹੈ ਸੋਈ, ਜੋਗੀ ਹੋਣਾ ਮਾੜਾ ਨੀ, ਸਾਰਿਆਂ ਤੇ ਰੱਬ ਵੇਖ। ਜਪਜੀ ਸਾਹਿਬ ਦੀਆਂ ਦੋ ਪੌੜੀਆਂ ਨੇ, ਮੁੰਦਾ ਸੰਤੋਖ ਵਿੱਚ ਜੋਗੀਆਂ ਦਾ ਬਾਣਾ, ਭੁਗਤ ਗਿਆਨ ਪੌੜੀ ਅੰਦਰ ਜੋਗੀਆਂ ਦਾ ਖਾਣਾ ਹੈ। ਉਹ ਆਪਣੇ ਆਪ ਨੂੰ ਉੱਚਾ ਖਵਾਉਂਦੇ, ਵੱਖਰਾ ਪਹਿਣਦੇ, ਵੱਖਰਾ ਦੇਖਦੇ। ਸਾਹਿਬ ਕਹਿੰਦੇ ਨੇ ਇਹਨਾਂ ਦੋਵਾਂ ਨੂੰ ਸਮਝ ਲੈ। ਇੱਦਾਂ ਸਾਹਿਬ ਨੇ ਸਮਝਾਇਆ, ਜੋਗੀ ਮਿਲਾਪ ਦੀ ਜੁਗਤ ਨਹੀਂ ਜਾਣਦਾ, ਰੱਬ ਵਾਲੇ ਪਾਸਿਓਂ ਬਲਾਇੰਡ ਅੰਨਾ, ਅੰਧਾ ਹੈ ਜੇ।
ਤਿੰਨੇ ਉਜਾੜੇ ਕਾ ਬੰਦ,
ਤਿੰਨੇ ਇਹ ਉਹ ਲੋਕ ਨੇ, ਬੜੇ ਖਿਆਲ ਨੂੰ ਸੁਣਨਾ, ਜਿਨ੍ਹਾਂ ਨੇ ਲੋਕਾਂ ਨੂੰ ਮਨ ਪੜ੍ਹਨ ਦੀ ਜਾਚ ਦੱਸਣੀ ਸੀ ਤੇ ਉਹਨਾਂ ਨੇ ਆਪ ਹੀ ਨਹੀਂ ਪੜ੍ਹੇ ਹੋਏ, ਤੇ ਉਹ ਦੂਜੇ ਨੂੰ ਕੀ ਪੜ੍ਹਾਉਂਦੇ ਕਿ ਸਾਡੇ ਨਾਲ ਅੱਜ ਇੱਦਾਂ ਨਹੀਂ ਹੋ ਰਿਹਾ। ਜਿਹੜੇ ਸਾਨਾ ਨਾਲ ਗੁਸਤਾਖੀ ਦੀ ਮਾਫੀ, ਮੈਂ ਮਾਫੀ ਤੁਹਾਡੇ ਪਹਿਲਾਂ ਮੰਗਣਾ, ਆਪਾਂ ਲੜੀਵਾਰ ਸ਼ਬਦ ਵਾਰ ਸ਼ਾਇਦ ਨਾ ਦੱਸ ਸਕੀਏ ਕਿਉਂਕਿ ਗੰਭੀਰ ਸ਼ਬਦ ਹੈ ਸਮਝਣ ਵਾਲਾ। ਕਦੇ ਵੀ ਤੁਸੀਂ ਕਿਸੇ ਇਸਲਾਮ ਦੇ ਮੌਲਵੀ ਨੂੰ ਕਹਿੰਦੇ ਨਹੀਂ ਸੁਣੋਗੇ ਕਿ ਮੁਸਲਮਾਨੋਂ ਮੱਕੇ ਕੀ ਲੈਣ ਜਾਣਾ, ਨਾ ਜਾਇਓ। ਕਦੇ ਕਿਸੇ ਸਨਾਤਨੀ ਮਤ ਦੇ ਪ੍ਰਚਾਰਕ ਨੂੰ ਕਹਿੰਦੇ ਨਹੀਂ ਸੁਣੋਗੇ ਕਿ ਹਿੰਦੂ ਸਨਾਤਨੀਓ ਕੀ ਲੈਣ ਜਾਣਾ ਅਮਰਨਾਥ। ਸਾਡੀ ਇੰਨੀ ਬੁਰੀ ਹਾਲਤ, ਪਤਾ ਨਹੀਂ ਕਿਹੜੇ ਸੰਸਕਾਰ ਲੈ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿੰਦੇ ਹਾਂ, ਇੱਥੇ ਬਹਿ ਕੇ ਲੋਕ ਕਹਿੰਦੇ ਹਰਿਮੰਦਰ ਸਾਹਿਬ ਕੀ ਲੈਣ ਜਾਣਾ। ਤੇ ਉਦਾਹਰਨ ਪਤਾ ਕੀ ਦਿੱਤੀ ਜਾਂਦੀ, ਮੈਂ ਬੇਨਤੀ ਕਰ ਲੱਗਾ ਪਿਆਰ ਨਾਲ, ਕਿਉਂਕਿ ਫਰਜ਼ ਹੈ ਮੈਂ ਗੁਰੂ ਘਰ ਦੇ ਟੁੱਕਰ ਖਾਣਾ, ਕਿ ਗੁਰੂ ਘਰ ਦੇ ਕੁੱਕਰ ਦਾ ਕੰਮ ਹੁੰਦਾ ਜਿੱਧਰੋਂ ਚੋਰੀ ਹੋਵੇ, ਜਿੱਧਰੋਂ ਚੋਰ ਲੱਗੇ ਉਧਰ ਨੂੰ ਮੂੰਹ ਕਰਕੇ ਭੌਂਕੇ ਹੋ। ਤੇ ਬੇਨਤੀ ਸੁਣਿਓ ਸਾਧ ਸੰਗਤ ਜੀ, ਕਦੇ ਕੋਈ ਦੂਜਾ ਪ੍ਰਚਾਰਕ ਦੂਜੇ ਅਸੀਂ ਜੋੜਨਾ ਉਸ ਪਾਸੇ, ਤਿੰਨੇ ਉਜਾੜੇ ਕਾ ਬੰਦ ਕੀ ਹੈ। ਇਹਨਾਂ ਨੇ ਆਪਣੇ ਮਨ ਨੂੰ ਪੜ੍ਹ ਕੇ ਲੋਕਾਂ ਨੂੰ ਦੱਸਣਾ ਸੀ ਇੱਦਾਂ ਪੜ੍ਹੋ, ਉਹਦਾ ਕੰਮ ਹੁੰਦਾ ਗੁਰੂ ਦੇ ਸਥਾਨ ਨਾਲ ਜੋੜੇ। ਤੇ ਉਦਾਹਰਨ ਕੀ ਦਿੱਤੀ ਜਾਈ ਗਈ, ਆਖੇ ਵੇਖੋ ਜੀ ਜੋ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਹੈ ਉਹ ਆਖੇ ਤੇ ਤੁਹਾਡੇ ਪਿੰਡ ਵਾਲੇ ਚ ਕੋਈ ਫਰਕ ਹੈ। ਤੇ ਮੈਂ ਬੇਨਤੀ ਕਰਨਾ ਵੀ ਜਿੱਥੇ ਤੁਸੀਂ ਵਾਜਾ ਮਾਰ ਮਾਰ ਕੇ ਲੋਕਾਂ ਨੂੰ ਸਾਧਦੇ ਹੋ ਗੁਰੂ ਗ੍ਰੰਥ ਸਾਹਿਬ ਤੇ, ਤੁਸੀਂ ਵੀ ਉਹੀ ਪ੍ਰਕਾਸ਼ ਕਰਦੇ ਹੋ। ਹਾਲਾਂਕਿ ਹਰਿਮੰਦਰ ਸਾਹਿਬ ਦੋ ਸਾਡੇ ਸਾਰੇ ਸਥਾਨ ਹੋਰ ਵੀ ਆਪਾਂ ਕਦੇ ਵੇਖਿਓ, ਅਕਾਲ ਤਖ਼ਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਆਪ ਬਣਾਉਂਦੇ ਨੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਤੋਂ, ਤੇ ਹਰਿਮੰਦਰ ਸਾਹਿਬ ਤਾਂ ਗੁਰੂ ਅਰਜਨ ਦੇਵ ਸਾਹਿਬ ਜੇ ਇਸ ਸੇਵਾ ਚੋਂ ਪਾਸੇ ਗਏ ਤੇ ਇੱਕ ਮਿੰਟ ਬਾਬਾ ਬੁੱਢਾ ਸਾਹਿਬ ਹਰਿਮੰਦਰ ਸਾਹਿਬ ਦੀ ਸੰਪਾਦਨਾ ਸਥਾਪਨਾ ਹੁੰਦੇ ਆ ਬਣਦੇ ਹੋਏ, ਇੱਕ ਮਿੰਟ ਸੇਵਾ ਚੋਂ ਪਰੇ ਨਹੀਂ ਗਏ ਤੇ ਬਾਣੀ ਅੰਦਰ ਬਚਨ ਕਹਿ ਦਿੱਤੇ, ਡਿੱਠਾ ਸਭੇ ਥਾਲ ਨਹੀਂ ਤੁਦ ਜਿਹਾ ਬਦਲੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਤੇ ਜਦੋਂ ਸ਼ਹਿਰ ਦੀ ਵਸੋਂ ਅਜੇ ਬਹੁਤੀ ਨਹੀਂ ਸੀ, ਅੱਜ ਦਾ ਨਕਸ਼ਾ ਉੱਤੇ ਖਿੱਚ ਦਿੱਤਾ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਇਹ ਸੰਘਣੀ ਵਸੋਂ ਹੈ, ਬਖਸ਼ਿਸ਼ਾਂ ਦਾ ਸ਼ਹਿਰ, ਬਖਸ਼ਿਸ਼ਾਂ ਦਾ ਮੁਕੱਦਸ ਸਥਾਨ। ਤੇ ਅਸੀਂ ਕਹਿੰਦੇ ਜੀ ਉੱਥੇ ਕੁਝ ਵੱਖਰਾ, ਅਸਲ ਕੀ ਹੁੰਦਾ, ਇੱਕ ਨੁਕਤਾ ਵੇਖਿਓ, ਫੌਜੀ ਸਾਰੇ ਦੇਸ਼ ਵਿੱਚ ਡਿਊਟੀ ਕਰੇਗਾ ਪਰ ਜੋ ਉਹਨੇ ਆਪਣੇ ਟ੍ਰੇਨਿੰਗ ਸੈਂਟਰ ਤੋਂ ਸਿੱਖਿਆ ਉਹਨੂੰ ਐਂਪਲੀਫਾਈ ਕਰਦਾ ਰਹਿੰਦਾ ਡਿਊਟੀ ਕਰਦੇ। ਹਰਿਮੰਦਰ ਸਾਹਿਬ ਸਾਡੀ ਸੇਵਾ ਲਈ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਤੇ ਗੁਰੂ ਦੇ ਦਰਸ਼ਨ ਕਰਨ ਜਾਂਦੇ ਹਰਿਮੰਦਰ ਸਾਹਿਬ, ਗੁਰੂ ਤੈਨੂੰ ਸਿਖਾਉਂਦਾ ਭਾਵੇਂ ਤੈਨੂੰ 3 ਘੰਟੇ ਖੜਨਾ ਪਏ ਪਰ ਗੁਰੂ ਦੇ ਦੀਦਾਰ ਕਰਨ ਲੱਗਿਆ ਤੇਰੇ ਮਨ ਚ ਭਾਵਨਾ ਹੋਵੇ, ਝੱਗੁਰ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦਰ ਸਾਗਰ ਹੋਵੇ ਬੋਖਾਰਾ, ਤੂੰ ਤੇ ਭਲਿਆ ਕਹਿੰਦਾ ਵੀ 2-2 ਘੰਟੇ ਖੜ ਕੇ ਆਖਿਰ ਲੈਣ ਚ ਦਰਸ਼ਨ ਕਰਨ ਦਾ ਕੀ ਫਾਇਦਾ। ਗੁਰੂ ਗ੍ਰੰਥ ਸਾਹਿਬ ਤੇ ਤੈਨੂੰ ਸਿੱਖ ਹੁੰਦਿਆਂ ਸਿੱਖਿਆ ਦਿੰਦੇ ਹੈ ਕਿ ਖਾਰੇ ਸਮੁੰਦਰ ਵੀ ਹੋਣ ਭਾਈ ਪਾਰੋ ਵਾਂਗੂ, ਬਿਆਸ ਦਰਿਆ ਵੀ ਹੋਵੇ ਪਰ ਦੂਜੇ ਪਾਸੇ ਸੱਚਾ ਪਾਤਸ਼ਾਹ ਬੈਠਾ ਹੋਵੇ, ਤੂੰ ਡੁੱਬਣ ਦੀ ਪਰਵਾਹ ਛੱਡ ਕੇ ਗੁਰੂ ਵੱਲ ਜਾਈ, ਕਿਉਂਕਿ ਜੇ ਭਵ ਜਲ ਨੂੰ ਤਾਰਦਾ ਤੇ ਸਮੁੰਦਰ ਚੋਂ ਵੀ ਤਾਰਦਾ ਹੈ। ਇਸ ਲਈ ਜੇ ਅਸੀਂ ਕਹਾਂਗੇ ਫਿਰ ਪ੍ਰਚਾਰ ਸਾਡਾ ਕਰਦਾ ਰਹਿ ਗਿਆ, ਉਹ ਪ੍ਰਚਾਰ ਨਹੀਂ, ਉਹਨੂੰ ਫਿਰ ਆਪਣੇ ਤੇ ਵੀ ਐਂਪਲੀਫਾਈ ਕਰੋ, ਆਪਣੇ ਸੰਸਕਾਰਾਂ ਚ ਵੀ ਪੜ੍ਹੋ ਜੇ ਇੱਥੇ ਲਈ ਅਸੀਂ ਕਹਿੰਦੇ ਹਾਂ। ਤੇ ਦੂਜੀ ਵੀ ਬੇਨਤੀ ਕਰਾਂ, ਦੂਜਾ ਨੁਕਤਾ ਇਹ ਕਿਹਾ ਜਾਂਦਾ ਹੈ, ਵੇਖੋ ਜੀ ਇੱਕ ਵਿਸ਼ੇਸ਼ ਥਾਂ ਦੇ ਬੰਦੇ ਦੀ ਵਡਿਆਈ ਕਿਉਂ, ਲੋਕੀ ਅੱਜ ਕੀਰਤਨੀ ਗੁਰੂ ਕੇ ਕੀਰਤਨ ਕਰਦੇ, ਨੁਕਤੇ ਨੂੰ ਸੁਣਿਓ ਇੱਕ ਮਿੰਟ ਵਿੱਚ, ਉਹ ਕਿੰਨੇ ਕਿੰਨੇ ਰਾਗ ਜਾਣਦੇ ਹੈ ਪਰ ਕੀ ਭੇਟਾ ਮਿਲਦੀ ਹੈ, ਤੁਸੀਂ ਮੱਸੀ ਸਾਰੇ ਜਾਣਦੇ ਹੈ, ਉਹ ਵਿਚਾਰੇ ਮੋਟਰਸਾਈਕਲਾਂ ਤੇ ਠਰੂ ਠਰੂ ਕਰਦੇ ਫਿਰਦੇ ਨੇ, ਰਾਗਾਂ ਚ ਕੀਰਤਨ ਕਰਨਗੇ, ਕੰਠ ਤੋਂ ਕਰਨਗੇ ਤੇ 2100 ਰੁਪਈਆ 3100-5100 ਲੈ ਕੇ ਆਉਣਗੇ 3 ਜਾਣੇ। ਤੇ ਭਲਿਆ ਜੇ ਤੂੰ ਕਹਿੰਦਾ ਬਰਾਬਰੀ ਚਾਹੀਦਾ, ਤੂੰ 70-70 ਲੱਖ ਦੀ ਗੱਡੀ ਚ 5-5 ਬੰਦੇ ਫੜੀ ਫਿਰਦੇ ਨੇ, ਫਿਰ ਤੂੰ ਵੀ ਮੋਟਰਸਾਈਕਲ ਤੇ ਜਾ ਕੇ ਕੀਰਤਨ ਕਰ, ਨਾਲੇ ਕੋਈ ਤੇ ਕੀਰਤਨ ਵੀ ਨਹੀਂ। ਇਸ ਲਈ ਕਦੇ ਆਪਣੀ ਅੰਦਰ ਝਾਤੀ ਮਾਰੀਏ, ਦੂਜਿਆਂ ਵੱਲ ਕਹਿਣ ਤੋਂ ਪਹਿਲਾਂ ਅਵਰ ਉਪਦੇਸ਼ ਆਪਣਾ ਕਰੈ, ਆਵਤ ਜਾਵਤ ਜਨਮੈ ਮਰੈ। ਤੀਨੇ ਉਜਾੜੇ ਕੇ ਬੰਦ ਦੇ ਅਰਥ ਕਦੇ ਆਪਣੇ ਤੇ ਲਾਓ, ਕਾਜੀ ਤੇ ਬ੍ਰਾਹਮਣ ਤੇ ਲਾ ਕੇ ਨਾ ਚਲੇ ਜਾਈਏ ਵੀ ਜੋ ਅਸੀਂ ਕਹਿੰਦੇ ਹਾਂ ਅਸੀਂ ਉਹਦੇ ਤੇ ਖਰੇ ਉਤਰੀਏ। ਜਦੋਂ ਅਸੀਂ ਆਪਣੇ ਲੇਖ ਆਪਣੇ ਸੰਸਕਾਰ ਨਹੀਂ ਪੜ੍ਹਦੇ, ਫਿਰ ਪ੍ਰਚਾਰਕ ਅਗਵਾਈ ਦੇਣ ਵਾਲੇ ਲੋਕ ਜਿਨ੍ਹਾਂ ਨੇ ਗੁਰੂ ਦੇ ਨਾਲ ਭਾਵਨਾ ਤੇ ਸ਼ਰਧਾ ਬਣਾਉਣੀ ਹੈ, ਉਹ ਉਜਾੜੇ ਦੇ ਰਸਤੇ ਤੇ ਲੋਕਾਂ ਨੂੰ ਪਾਉਂਦੇ ਹਨ। ਜੇ
ਸੋ ਜੋਗੀ ਜੋ ਜੁਗਤ ਪਛਾਣ,
ਪੋਜ਼ੀਟਿਵ ਪੱਖ ਹੈ ਜਿਹੜਾ ਜ਼ਰੂਰੀ ਹੈ। ਸਾਹਿਬ ਕਹਿੰਦੇ ਅਸੀਂ ਜੋਗੀ ਉਹਨੂੰ ਮੰਨਦੇ ਹਾਂ ਜਿਹੜਾ ਪ੍ਰਭੂ ਦੇ ਨਾਲ ਮਿਲਣ ਵਾਲੀ ਜੁਗਤ ਮਿਲਣ ਵਾਲਾ ਤਰੀਕਾ ਦੱਸਦਾ ਹੈ। ਹੁਣ ਕਦੇ ਅਸੀਂ ਯਤਨ ਕੀਤਾ ਵੀ ਭਾਈ ਬਾਣੀ ਆਏ ਪੜ੍ਹੋ, ਆਹ ਸੁਧਾਈ ਹੈ ਏਦਾਂ ਪੜ੍ਹੋ, ਆਹ ਸ਼ਬਦ ਹੈ ਇਸ ਤਰੀਕੇ ਨਾਲ ਪੜ੍ਹੋ, ਕਦੇ ਯਤਨ ਨਹੀਂ ਕੀਤਾ। ਸੇਧ ਦਿੱਤੀ ਜਾਂਦੀ, ਰਾਗਾਂ ਦੀ ਦੁਨੀਆ ਸਮਝਾਈ ਜਾਂਦੀ, ਸ਼ਬਦ ਤੇ ਰਾਗ ਦੀ ਵਡਿਆਈ ਦੱਸੀ ਜਾਂਦੀ। ਇਹ ਸ਼ਬਦ ਦੀ ਤਾਂ ਇੰਨੀ ਮਾਨਤਾ, ਤੁਸੀਂ ਰੋਜ਼ ਪੜ੍ਹਦੇ ਹੋ ਅਨੰਦ ਸਾਹਿਬ ਚ, ਕਦੇ ਉਸ ਗੱਲ ਨੂੰ ਪਕੜ ਚ ਲਿਆਇਓ। ਸਾਹਿਬ ਕਹਿੰਦੇ ਤੂੰ ਰਾਗਾਂ ਦੀ ਗੱਲ ਕਰੇਗਾ ਨਾ, ਇਹ ਗੁਰਬਾਣੀ ਦਾ ਸ਼ਬਦ ਤੇ ਇੰਨਾ ਉੱਚਾ ਹੈ, ਇੱਥੇ ਤੇ ਰਾਗਾਂ ਦੇ ਰਤਨ ਤੇ ਪਰੀਆਂ ਦੇ ਪਰਿਵਾਰ ਆ ਕੇ ਗਾਉਂਦੇ ਨੇ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣਾਈਆਂ, ਕਿਹੜਾ ਸ਼ਬਦ ਤੇਰੇ ਲਈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਇਸ ਲਈ ਜਿਹੜਾ ਜੁਗਤ ਪਛਾਣਦਾ ਪ੍ਰਭੂ ਦੇ ਮਿਲਾਪ ਦੀ, ਸਾਹਿਬ ਕਹਿੰਦੇ ਉਹ ਅਸਲੀ ਜੋਗੀ ਹੈ। ਜੀ
ਗੁਰ ਪ੍ਰਸਾਦੀ ਇੱਕੋ ਜਾਨ,
ਮਿਲਣ ਦੀ ਜੁਗਤੀ ਇਹ ਹੈ ਗੁਰੂ ਦੀ ਕਿਰਪਾ ਨਾਲ ਇੱਕ ਪ੍ਰਭੂ ਨਾਲ ਹੀ ਜੁੜਦਾ ਹੈ ਤੇ ਉਹਨੂੰ ਪਛਾਣਦਾ ਹੈ। ਜੀ
ਕਾਜੀ ਸੋ ਜੋ ਉਲਟੀ ਕਰੈ,
ਕਾਜੀ ਉਹਨੂੰ ਮੰਨਾਂਗੇ ਜੋ ਉਲਟੀ ਕਰੈ, ਭਾਵ ਹਰਾਮ ਦਾ ਨਾ ਖਾਏ ਹਲਾਲ ਵਾਲੇ ਪਾਸੇ ਜਾਏ। ਇਹ ਨੀ ਦੁਨੀਆਂ ਨੂੰ ਕੇਵਲ ਸਿੱਖਿਆ ਕਿਰਤ ਜੀ ਏਦਾਂ ਜੀ ਲੋਕ ਲੁੱਟ ਕੇ ਲੈ ਗਏ ਤੇ ਆਪ ਉਸ ਤੋਂ ਵੀ ਵੱਧ, ਉਲਟੀ ਕਰੈ ਦੁਨੀਆਂ ਨੂੰ ਛੱਡ ਕੇ ਭਗਤਾਂ ਤੈ ਸੰਸਾਰੀਆਂ, ਜੋੜ ਕਦੇ ਨਾ ਆਇਆ ਉਹ ਦੁਨੀਆਂ ਦੀ ਮਨਮੁਖਤਾਈ ਦਾ ਰਸਤਾ ਛੱਡ ਕੇ ਉਲਟੀ ਕਰੇ ਗੁਰੂ ਦੇ ਰਸਤੇ ਤੇ ਚੱਲਣਾ ਕਰੇ। ਜੀ
ਗੁਰ ਪ੍ਰਸਾਦੀ ਜੀਵਤ ਮਰੈ,
ਏਦਾਂ ਉਹ ਗੁਰੂ ਦੀ ਕਿਰਪਾ ਨਾਲ ਜਿਉਂਦਿਆਂ ਆਪਣੇ ਮਨ ਨੂੰ ਸੰਸਕਾਰ ਪੜ੍ਹ ਕੇ ਨਾ, ਜਦੋਂ ਮਨ ਨੂੰ ਪੜ੍ਹਨ ਲੱਗ ਪਏ। ਸਿਆਣੇ ਵਿਦਵਾਨ ਉਦਾਹਰਣ ਦਿੰਦੇ ਸਨ, ਸੁਣਿਓ, ਕਿ ਜਦੋਂ ਡਾਕਟਰ ਅੱਖਾਂ ਦਾ ਓਪਰੇਸ਼ਨ ਕਰਦਾ ਤੇ ਜਦੋਂ ਪਹਿਲੀ ਵਾਰੀ ਫੱਟੀ ਖੋਲਦਾ ਨਾ ਪੱਟੀ ਨੂੰ, ਤੇ ਮਰੀਜ਼ ਨੂੰ ਹਨੇਰਾ ਦੱਸਦਾ, ਉਹ ਕਹਿੰਦਾ ਹਨੇਰਾ ਹੈ। ਡਾਕਟਰ ਕਹਿੰਦਾ ਕੁਝ ਦੱਸਿਆ? ਉਹ ਕਹਿੰਦਾ ਹਨੇਰਾ ਦਿੰਦਾ। ਤੇ ਡਾਕਟਰ ਖੁਸ਼ ਹੋ ਕੇ ਕਹਿੰਦਾ ਜੇ ਅੱਜ ਹਨੇਰਾ ਦੱਸਿਆ ਨਾ, ਕੱਲ ਚਾਨਣ ਵੀ ਦਿਸੇਗਾ। ਜਿੱਦੇ ਮਨ ਦੀ ਮੈਲ ਦਿਸਣ ਲੱਗ ਪਈ, ਉਦੇ ਫਿਰ ਗੁਰੂ ਦੀ ਕਿਰਪਾ ਨਾਲੇ ਮਨ ਮਰਦਾ ਹੈ। ਮਨ ਅੰਤਰ ਬੋਲਿਆ ਸਭ ਕੋਈ ਮਨ ਮਾਰੇ ਬਣ, ਭਗਤ ਨਾ ਹੋਈ ਏਦਾਂ ਉਹ ਗੁਰੂ ਦੀ ਕਿਰਪਾ ਨਾਲ ਜੀਵਨ ਫਿਰ ਜਿਉਂਦਾ ਹੈ। ਜੀ
ਸੋ ਬ੍ਰਾਹਮਣ ਜੋ ਬ੍ਰਾਹਮਣ ਵਿਚਾਰਾ,
ਉਸ ਜੀਵ ਦਾ ਮਨ ਹੀ ਬ੍ਰਾਹਮਣ ਬ੍ਰਾਹਮਣ ਬਣਦਾ ਹੈ, ਭਾਵ ਪ੍ਰਭੂ ਨਾਲ ਜੁੜਦਾ ਕਿਹੜਾ, ਜਿਹੜਾ ਮਨ ਕੇਵਲ ਬ੍ਰਹਮ ਦੇ ਪ੍ਰਭੂ ਦੀ ਵਿਚਾਰ ਕਰਦਾ ਹੈ। ਜੀ
ਸੋ ਪੁੱਤਰ ਸਗਲੇ ਕੁਲ ਤਾਰਾ,
ਐਸਾ ਜਿੱਥੇ ਵੀ ਜੀਵ ਰਹੇਗਾ ਉਹ ਆਪ ਤੇ ਆਪਣੀਆਂ ਕੁਲਾਂ ਤੱਕ ਤੇ ਸੰਗਤ ਜਿਹੜੇ ਨਾਲ ਰਹਿਣ ਵਾਲੇ ਸੰਗੀ ਨੇ, ਸਾਹਿਬ ਦੇ ਅੰਮ੍ਰਿਤ ਬਚਨ ਨੇ ਨਾਨਕ ਤੇ ਮੁੱਖ ਉਜਲੇ, ਕੇਤੀ ਛੁੱਟੀ ਨਾਲ ਉਹ ਸਭ ਨੂੰ ਤਾਰਦਾ ਹੈ। ਜੀ
ਦਾਨ ਸੰਬੰਧ ਸੋਈ ਬੁੱਲ ਧੋਵਾ,
ਦਾਨ ਸ਼ਕਲ ਨੂੰ ਕਹਿੰਦੇ ਨੇ ਦਾਨ ਸੰਬੰਧ, ਸਿਆਣਾ ਦਾਨ ਸੰਬੰਧ ਅਕਲਬੰਦ ਬੰਦਾ ਉਹ ਹੈ ਦਿਲ ਧੋਵੈ, ਜਿਹੜਾ ਆਪਣੇ ਮਨ ਦੀ ਮੈਲ ਇਸ ਜਨਮ ਵਿੱਚ ਕੱਢਦਾ ਹੈ। ਜੀ
ਮੁਸਲਮਾਨ ਸੋਈ ਮਲ ਖੋਵਾ,
ਹੁਣ ਕਾਜੀ ਮੁਸਲਮਾਨ ਬ੍ਰਾਹਮਣ ਦੀ ਗੱਲ ਆ ਗਈ ਤੇ ਦਾਨ ਸੰਬੰਧ ਜੋਗੀ ਦੀ ਗੱਲ ਆ ਗਈ। ਸਾਹਿਬ ਕਹਿੰਦੇ ਉਹ ਹੀ ਅਸਲ ਮੁਸਲਮਾਨ ਹੈ ਜਿਹੜਾ ਆਪਣੇ ਅੰਦਰ ਦੀ ਮੈਲ ਵਿਕਾਰਾਂ ਦੀ ਗੰਦਗੀ ਨੂੰ ਪ੍ਰਭੂ ਅੱਲਾ ਦੀ ਭਗਤੀ ਕਰਕੇ ਇਬਾਦਤ ਕਰਕੇ ਧੋਂਦਾ ਹੈ। ਜੀ
ਪੜਿਆ ਦੂਜਾ ਸੋ ਪਰਮਾਨ,
ਇੱਕ ਪੰਕਤੀ ਇਹ ਵੀ ਹੈ ਵੀ ਪੜਿਆ ਨਾ ਹੀ ਭੇਦ ਬੁੱਝਿਆ ਪਾਵਣਾ, ਪਰ ਕੱਲਿਆਂ ਬੁੱਝ ਕੇ ਗੱਲ ਨਹੀਂ ਬਣਨੀ, ਬੁੱਝਣ ਵਾਲਾ ਜਾਣਨ ਵਾਲਾ ਵੀ ਉਹ ਸਿਆਣਾ ਹੈ ਜਿਹੜਾ ਮਾਲਕ ਪਰਮਾਤਮਾ ਦੇ ਚਰਨਾਂ ਨਾਲ ਜੁੜਦਾ। ਤੇ ਕੌਣ ਪ੍ਰਵਾਨ ਹੈ ਸਾਹਿਬ ਅੰਤਲੀ ਪੰਕਤੀ ਅੰਦਰ ਕਿਰਪਾ ਕਰਦੇ ਹਨ,
ਜਿਸ ਸਿਰ ਦਰਗਾਹ ਕਾ ਨਿਸ਼ਾਨ,
ਜਿਸ ਦੇ ਮਸਤਕ ਵਿੱਚ ਜਿਸ ਦੇ ਸੰਸਕਾਰਾਂ ਵਿੱਚ ਕੇਵਲ ਪ੍ਰਭੂ ਦੇ ਨਾਮ ਦਾ ਨਿਸ਼ਾਨ ਆ ਗਿਆ, ਜਿਵੇਂ ਆਪਾਂ ਪੜ੍ਹਨੇ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਜਾਂ ਜਿੱਥੇ ਆਪਾਂ ਪੜ੍ਹਨੇ ਜੇ ਮਾਰਗ ਕੇ ਗਣੇ ਜਾਏ ਨਾ ਕੁਸਾ, ਹਰ ਕਾ ਨਾਮ ਉਹਨਾਂ ਸੰਗ ਤੋਸਾ, ਜੇ ਪੈਡੇ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਾਂ ਪੰਥ ਤੇਰਾ ਕੋਣ ਅਸੀਂ ਨੂੰ, ਹਰ ਕਾ ਨਾਮ ਤੈ ਨਾਲ ਪਛਾਣੋ। ਇਸ ਲਈ ਜਿਸ ਸਿਰ ਦਰਗਾਹ ਕਾ ਨਿਸ਼ਾਨ, ਜਿਹਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ। ਸਮੇਂ ਦੀ ਸਮਾਪਤੀ ਹੈ, ਮੁਆਫ਼ੀ ਚਾਹੁੰਦਾ ਲੜੀਵਾਰ ਸ਼ਬਦ ਵੱਲ ਨਹੀਂ ਪੜ ਸਕੇ, ਕਿਉਂਕਿ ਬੜੇ ਗੰਭੀਰ ਗੰਭੀਰ ਸ਼ਬਦ ਔਰ ਅਜੋਕਾ ਸਮਾਂ ਮੰਗ ਕਰਦਾ ਹੈ। ਗੁਰਬਾਣੀ ਨੂੰ ਅਸੀਂ ਖੋਲ੍ਹੀਏ, ਆਪਣੇ ਮਨ ਤੇ ਲਾਈਏ, ਤਾਂ ਕਿ ਸੰਸਕਾਰ ਬਦਲਣਗੇ, ਪਿਛਲੇ ਫੋਲਡਰ ਡਿਲੀਟ ਹੋਣਗੇ, ਪ੍ਰਭੂ ਦਾ ਨਾਮ ਜਦੋਂ ਹਿਰਦੇ ਚ ਵਸੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਤਿ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਤਿੰਨਾਂ ਦਾ ਧੰਨਵਾਦ, ਸਮੁੱਚੇ ਸਿੰਘ ਸਾਹਿਬਾਨ ਗੁਰੂ ਕੇ ਸੇਵਾਦਾਰ ਸੰਗਤ ਦਾ ਧੰਨਵਾਦ। ਭੁੱਲਾਂ ਦੀ ਮੁਆਫ਼ੀ ਦਿੰਦਿਆਂ ਅਸੀਸਾਂ ਦੇਣੀਆਂ, ਦੇਹੋ ਸੱਜਣ ਅਸੀਸੜੀਆਂ ਜੋ ਹੋ ਗਏ ਸਾਹਿਬ ਸਿਓ ਮੇਲ, ਅੰਤਲੀਆਂ ਪੰਕਤੀਆਂ ਪੜ ਸਮਾਪਤੀ ਹੈ ਜੀ।
ਜਾਨ ਸਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਨ ਖੋਵੈ, ਪੜਿਆ ਸੋ ਪਰਵਾ ਜਿਸ ਸਿਰ ਦਰਗਾ।